कर कृपा 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 नानक गुण गावे राख सर में साड़ी दे मेरे वा आवे साहेब चित आवे साहेब चित आवे साहेब चित आवे साहेब चित तेरे भगता डिठया तेरे भगता डिठया भगता डिठया आवे साहेब चित चित आवे साहेब चित
आवेसा देव चेत
Yeah. ਕਾ ਡਿਠਿਆ ਜਨਮ ਮਰਨ ਭਟੀਏ ਜਨਮ ਮਰਨ ਭਟੀਏ ਸਸਨਿ ਸਸ ਜਨਮ ਮਰਨ ਕੱਟੀਏ ਧਨੀ ਨੀਰ ਕਮਰ ਸਨਿ ਸਨ ਭਗਤਾਂ तिस्या लायन रंग तिस्या लायन रंग जिस दी सब तारिया जिस दी सब तारिया ऊंची हूँ ऊंचा थान सरगा पामरे सरे पामरे सरे ऊंची हूँ चाथान ऊंची हूँ चाथान अगम अपारिया अगम रैन दिनस कर जोड़ रैन दिनस कर जोड़ सास सास त्यागे सास सास त्यागे आपे होए दयाल आपे हो दयाल जा आपे तब भगत संग पाए संग पाए संग पाए संग पाए भगत संग पाए, भक्त संग पाए, आवे परम सत्कार योग सात संगत जीओ, आप जी ने गुरु महाराज जी की पवित्र सिख्या उपदेश जो गुरु जी दियां टीचिंग्स हैं उन्होंने बहुत सारे शब्दों के विच कीर्तन के द्वारा सुनिया। हम सारे अपने मन को एकाग्र करो तो श्रद्धा के घर के विच आके निम्रता सहित, क्योंकि इन्हां बचनां नूं जो निम्रता दे नाल सुनेगा उसके अंदर ही ये अपना थां बनाएंगे। निम्रता तो बिना सुनना वो व्यर्थ चलिया जाता है। निम्रता दे नाल किवें सुनिया जाए, सवाल उठता है कि निम्रता दे नाल किवें सुनिया जाए। इसका जवाब गुरु महाराज जी अपनी बाणी दे राही दिंदे हैं। इंसान अगर तैं जिंदगी दे विच कुछ हासिल करना है तो तैनू अपनी आकड़ अहंकार अड़ी छोड़ के, अगर तो तू डस्ट बन लई तैयार है फिर तू सब कुछ हासिल कर देगा। परंतु अगर तू इतना अपने आप नूं डाउन टू अर्थ नहीं कर सकता ਤਾਂ ਫਿਰ ਤੇਰੀ ਜ਼ਿੰਦਗੀ ਦੇ ਵਿੱਚ ਸੂਲਾਂ ਚੁਭਦੀਆਂ ਰਹਿਣਗੀਆਂ। ਕਰੇ ਗੁਮਾਨ ਚੁਭ ਹੈ ਤਿਸ ਸੂਲਾਂ ਕੋ ਕਾਢਣ ਕੋ ਨਾਹੀ, ਫਿਰ ਉਹਨਾਂ ਨੂੰ ਕੋਈ ਕੱਢ ਨਹੀਂ ਸਕਦਾ। ਸੂਲ ਚੁਭ ਜਾਏ, ਅਸੀਂ ਦੇਖੀਆਂ ਹਨ, ਆਪ ਸਭ ਨੇ ਵੀ ਦੇਖੀਆਂ ਹਨ, ਜੋ ਬਹੁਤ ਬੜੇ ਲੰਬੇ ਲੰਬੇ ਕੰਡੇ ਹੁੰਦੇ ਹਨ ਉਹਨਾਂ ਨੂੰ ਸੂਲਾਂ ਆਖਦੇ ਹਨ। ਅਗਰ ਸੂਲ ਚੁੱਭ ਜਾਏ ਪੈਰ ਫਟ ਸਕਦਾ ਹੈ, ਅਗਰ ਉਸਨੂੰ ਚੁੱਭੀ ਨੂੰ ਕੋਈ ਨਿਕਾਲੇ ਨਾ ਬਾਹਰ, ਉਹ ਨਾ ਨਿਕਲੇ, ਫਿਰ ਤਾਂ ਕਹਿਣਾ ਹੀ ਕੀ ਹੈ। ਫਿਰ ਉਸ ਦਰਦ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਕਹਿੰਦੇ ਹਨ ਤੋ ਕਿਛ ਪਾਈਏ ਜੋ ਹੋਈਏ ਰੇਨਾ, ਓਨਲੀ ਦੈਨ, ਓਨਲੀ ਐਂਡ ਓਨਲੀ ਦੈਨ ਯੂ ਕੈਨ ਅਚੀਵ ਸਮਥਿੰਗ ਇਫ ਯੂ ਕੈਨ ਬਿਕਮ ਜਸਟ ਲਾਈਕ ਡਸਟ। ਇਤਨਾ ਨੀਵਾਂ ਹੋ ਸਕਦਾ। ਹੁਣ ਆਪ ਆਪਣੇ ਆਪ ਹੀ ਆਪਣੇ ਆਪਣੇ ਲਈ ਸੋਚ ਲਓ ਕਿ ਗੁਰੂ ਜੀ ਨੇ ਤਾਂ ਆ ਕਿਹਾ ਹੈ ਕਿ ਤੋਂ ਕੁਛ ਪਾਈਏ ਤਾਂ ਕੁਛ ਮਿਲ ਸਕਦਾ ਹੈ, ਵਰਨਾ ਨਹੀਂ। ਹੰਕਾਰ ਦੇ ਨਾਲ, ਗੁਮਾਨ ਦੇ ਨਾਲ ਆਪਣੇ ਆਪ ਨੂੰ ਕੁਛ ਵੀ ਸਮਝ ਕੇ, ਦੇਰ ਆਰ ਥਾਊਜ਼ੰਡਸ ਐਂਡ ਵਨ ਥਿੰਗਸ ਵਿਚ ਵਨ ਕੈਨ ਥਿੰਕ ਅਬਾਊਟ ਵਨ ਸੈਲਫ। ਮੈਂ ਆ ਹਾਂ, ਮੈਂ ਆ ਹਾਂ, ਮੈਂ ਆ ਹਾਂ, ਮੈਂ ਆ ਹਾਂ, ਬੜਾ ਕੁਛ, ਉਸ ਲਿਸਟ ਦਾ ਕੋਈ ਅੰਤ ਹੀ ਨਹੀਂ। ਪਰ ਗੁਰੂ ਜੀ ਕਹਿੰਦੇ ਨਾ, ਇਹ ਸਾਰੇ ਦੇ ਸਾਰੇ ਨੂੰ ਛੋੜਦੇ ਕਿ ਮੈਂ ਕੁਛ ਵੀ ਨਹੀਂ ਹਾਂ। ਕਈ ਦਫ਼ਾ ਅਸੀਂ ਗੁੱਸੇ 'ਚ ਆਖਦੇ ਹਾਂ ਮੈਂ ਕੀ ਹਾਂ, ਮੈਂ ਤਾਂ ਕੁਛ ਵੀ ਨਹੀਂ ਹਾਂ। ਉਹ ਸਾਡਾ ਕਿਹਾ ਉਹ ਸਿੰਸੀਅਰ ਨਹੀਂ ਹੁੰਦਾ, ਉਹ ਸਾਡਾ ਕਿਹਾ ਸੱਚ ਨਹੀਂ ਹੁੰਦਾ। ਕਈ ਦਫ਼ਾ ਸਰਕਾਸਟਿਕਲੀ ਅਸੀਂ ਕਹਿ ਸਕਦੇ ਹਾਂ, ਐਸਾ ਨਹੀਂ। ਗੁਰੂ ਜੀ ਆਖਦੇ ਹਨ ਤੋਂ ਕਿਛ ਪਾਈਏ ਜੋ ਹੋਈਏ ਰੇਨਾ। ਕਹਿੰਦੇ ਅਗਰ ਰੇਨ, ਰੇਨ ਡਸਟ ਨੂੰ ਆਖਦੇ ਹਨ, ਸੈਂਡ ਨੂੰ ਆਖਦੇ ਹਨ, ਕਹਿੰਦੇ ਤਾਂ ਕੁਛ ਮਿਲ ਸਕਦਾ ਜ਼ਿੰਦਗੀ ਦੇ ਵਿੱਚ ਅਗਰ ਨਿਮਰਤਾ। ਨਿਮਰਤਾ ਦਾ ਹਰਗਿਜ਼ ਅਰਥ ਇਹ ਨਹੀਂ ਹੈ ਕਿ ਕੋਈ ਬਹੁਤ ਹੱਥ ਜੋੜ ਜੋੜ ਕੇ ਬੜੇ ਪੋਲਿਸ਼ਡ ਲਫ਼ਜ਼ ਬੋਲੇ ਔਰ ਗੱਲਾਂ ਬਾਤਾਂ ਦੇ ਰਾਹੀਂ ਆਖੇ ਮੈਂ ਤਾਂ ਨਿਮਾਣਾ ਹਾਂ, ਮੈਂ ਤਾਂ ਦਾਸ ਹਾਂ, ਮੈਂ ਤਾਂ ਕੁਛ ਵੀ ਨਹੀਂ ਹਾਂ। ਇਹ ਨਿਮਰਤਾ ਦਾ ਅਰਥ ਕੋਈ ਬੋਲਣ ਬੁਲਾਉਣ ਦੇ ਨਾਲ ਨਹੀਂ। ਇਹ ਵੀ ਹੋ ਸਕਦਾ ਕਿ ਇੱਕ ਇਨਸਾਨ ਦੇ ਅੰਦਰ ਅਥਾਹ ਨਿਮਰਤਾ ਹੋਵੇ ਲੇਕਿਨ ਉਸਦੀ ਗੱਲਬਾਤ ਦੇ ਵਿੱਚੋਂ ਨਜ਼ਰ ਨਾ ਆਉਂਦੀ ਹੋਵੇ, ਕਿਉਂਕਿ ਜੋ ਗੱਲਬਾਤ ਦੇ ਵਿੱਚ ਬਿਲਕੁਲ ਨਿਰੋਲ ਸੱਚ ਕਹਿ ਦੇਗਾ, ਜੋ ਨਿਰੋਲ ਸੱਚ ਕਹਿ ਦੇਗਾ ਇੱਕ ਪਾਸੇ ਉਹ, ਇੱਕ ਪਾਸੇ ਇੱਕ ਇਨਸਾਨ ਜੋ ਬਹੁਤ ਚੋਪੜ ਚੋਪੜ ਕੇ ਗੱਲਾਂ ਕਰੇਗਾ। ਕਿਤਨਾ ਫਰਕ ਹੈ ਦੋਨਾਂ ਦੇ ਵਿੱਚ। ਤੋ ਸੁਣਨ ਦੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਇਸ ਤਰ੍ਹਾਂ ਸੁਣੀਏ ਕਿ ਇਹ ਬਚਨ, ਇਹ ਗੁਰੂ ਜੀ ਦੀ ਸਿੱਖਿਆ, ਮੈਂ ਇਸਦਾ ਬੈਗਰ ਹਾਂ, ਮੈਂ ਇਸ ਦੇ ਲਈ ਮੰਗਤਾ ਹਾਂ, ਔਰ ਆਪਣੇ ਦਿਲ ਦਾ ਦਾਮਨ ਫੈਲਾ ਕੇ ਯਤਨ ਕਰਦਾ ਹਾਂ ਕਿ ਇਹ ਸਿੱਖਿਆ ਜੋ ਹੈ ਮੇਰੀ ਜ਼ਿੰਦਗੀ ਨੂੰ ਸੰਭਾਲ ਲੈ, ਮੇਰੀ ਜ਼ਿੰਦਗੀ ਨੂੰ ਬਚਾ ਲੈ, ਔਰ ਅਗਰ ਇਹ ਉਪਦੇਸ਼ ਨਹੀਂ ਮਿਲਦਾ ਤਾਂ ਇਸ ਉਪਦੇਸ਼ ਤੋਂ ਬਿਨਾਂ ਫਿਰ ਜੋ ਜੀਵਨ ਹੈ ਉਹ ਕਦੋਂ ਕਿਸ ਖਾਈ ਦੇ ਵਿੱਚ ਜਾ ਗਿਰ ਸਕਦਾ ਹੈ, ਜਿਸ ਤੋਂ ਫਿਰ ਦੁਬਾਰਾ ਬਾਹਰ ਨਹੀਂ ਨਿਕਲਿਆ ਜਾ ਸਕਦਾ। ਸੋ ਨਿਮਰਤਾ ਦਾ ਥੋੜ੍ਹਾ ਜਿਹਾ ਬਹੁਤ ਬਰੀਫਲੀ ਮੈਂ ਵਿਸਥਾਰ ਕਰਨਾ ਚਾਹਿਆ। ਨਿਮਰਤਾ ਦੇ ਨਾਲ ਕੀਰਤਨ ਗੁਰਬਾਣੀ, ਗੁਰਬਾਣੀ ਦੀ ਵਿਚਾਰ ਨੂੰ ਸੁਣਨ ਦਾ ਮਤਲਬ ਹੈ ਕਿ ਉਸ ਵਕਤ ਸਾਡੀ ਸਟੇਟ ਆਫ ਮਾਇੰਡ ਇੱਕ ਬੈਗਰ ਦੀ ਤਰ੍ਹਾਂ ਹੋਵੇ ਕਿ ਇਹ ਜੋ ਮੈਨੂੰ ਸੁਣਨ ਨੂੰ ਮਿਲ ਰਿਹਾ ਹੈ ਇਹ ਕੋਈ ਮੈਂ ਅਰਨ ਕੀਤਾ ਹੈ, ਮੈਂ ਆਹ ਕੀਤਾ ਤੇ ਇਸ ਕਰਕੇ ਹੁਣ ਮੇਰਾ ਹੱਕ ਬਣਦਾ, ਮੈਨੂੰ ਸੁਣਨ ਨੂੰ ਮਿਲ ਗਿਆ, ਐਸਾ ਤੇ ਨਹੀਂ ਨਾ। ਕੀ ਅਸੀਂ ਕਹਿ ਸਕਦੇ ਹਾਂ ਕਿ ਮੈਂ ਆਹ ਅਰਨ ਕੀਤਾ ਹੈ ਜਿਸ ਦੇ ਕਾਰਨ ਇਹ ਚੀਜ਼ ਮੈਨੂੰ ਮਿਲ ਗਈ ਹੈ, ਇਹਦੇ ਵਿੱਚ ਡਾਊਨ ਟੂ ਅਰਥ ਹੋਣ ਦੀ ਕੀ ਲੋੜ ਹੈ। ਸੋ ਜੋ ਇਹ ਸੋਚੇ ਕਿ ਇਹ ਜੋ ਹੁਣ ਅਸੀਂ ਅਗਾਂਹ ਜੋ ਵਿਚਾਰ ਦੇ ਵਿੱਚ ਪ੍ਰਵੇਸ਼ ਕਰਾਂਗੇ, ਉਸਨੂੰ ਸੁਣਨ ਦੇ ਲਈ ਜੋ ਫਰੇਮ ਆਫ ਮਾਇੰਡ ਹੈ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਵੀ ਆਲ ਬਿਕਮ ਬੈਗਰਸ ਐਂਡ ਸ਼ੀਅਰ ਥੈਂਕਫੁਲਨੈਸ ਦੇ ਵਿੱਚੋਂ ਕਿ ਇਹ ਪ੍ਰਿਵਿਲੇਜ ਸਾਨੂੰ ਮਿਲਿਆ ਹੈ, ਇਹ ਅਪਰਚੁਨਿਟੀ ਸਾਨੂੰ ਮਿਲੀ ਹੈ, ਸੁਭਾਗ ਸਾਨੂੰ ਮਿਲਿਆ ਹੈ। ਹੋਰ ਬਿਲੀਅਨਸ ਲੋਕ ਹਨ, ਤੁਰੇ ਫਿਰਦੇ ਹਨ, ਬਹੁਤ ਬੜੇ ਬੜੇ ਧਾਰਮਿਕ ਸਥਾਨਾਂ 'ਤੇ ਵੀ ਤੁਰੇ ਫਿਰਦੇ ਹਨ, ਨਾ ਉੱਥੇ ਕੋਈ ਸੁਣਾਉਂਦਾ ਹੁੰਦਾ ਹੈ, ਨਾ ਕੋਈ ਸੁਣਦਾ ਹੁੰਦਾ ਹੈ, ਨਾ ਕੁਛ ਸਮਝ ਆਉਂਦਾ ਹੁੰਦਾ ਹੈ। ਜਿੱਥੇ ਸੁਣਾਇਆ ਜਾਏ ਔਰ ਸੁਣਨ ਵਾਲੇ ਉਸਨੂੰ ਉਸੇ ਹੀ ਜੋ ਉਸਦੀ ਵੈਲਿਊ ਹੈ ਉਸ ਵੈਲਿਊ ਨੂੰ ਸਮਝਦੇ ਹੋਏ ਸੁਣਨ, ਫਿਰ ਕੁਛ ਗੱਲ ਬਣ ਸਕਦੀ ਹੈ। ਇਸ ਕਰਕੇ ਗੁਰੂ ਜੀ ਨੇ ਆਖਿਆ ਇਸ ਗੱਲ ਨੂੰ ਆਪਣੇ ਅੰਦਰ ਵਸਾ ਕੇ ਰੱਖੋ ਕਿ ਤੋ ਕਿਛ ਪਾਈਏ ਜੋ ਹੋਈਏ ਰੇਨਾ, ਤਾਂ ਕੁਛ ਪਾ ਸਕਦੇ ਹੋ, ਤਾਂ ਕਿਤੇ ਪਹੁੰਚ ਸਕਦੇ ਹੋ, ਤਾਂ ਕੁਛ ਬਣ ਸਕਦੇ ਹੋ। ਇਹ ਕੋਈ ਕਿਸੇ ਕੰਪਨੀ ਦਾ ਸੀਈਓ ਬਣਨ ਦੀ ਗੱਲ ਨਹੀਂ ਹੈ, ਕਿਸੇ ਕੰਪਨੀ ਦਾ ਪ੍ਰੈਜ਼ੀਡੈਂਟ ਬਣਨ ਦੀ ਗੱਲ ਨਹੀਂ ਹੈ, ਕਿਸੇ ਕੰਪਨੀ ਦਾ ਚੇਅਰਮੈਨ ਬਣਨ ਦੀ ਗੱਲ ਨਹੀਂ ਹੈ, ਜਾਂ ਕਿਸੇ ਕੰਟਰੀ ਦਾ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਬਣਨ ਦੀ ਗੱਲ ਨਹੀਂ। ਇਹ ਤਾਂ ਕੁਛ ਹੋਰ ਹੀ ਬਣਨ ਦੀ ਗੱਲ ਹੈ ਜੋ ਲਫ਼ਜ਼ਾਂ ਦੇ ਵਿੱਚ ਸਮਝਾਈ ਨਹੀਂ ਜਾ ਸਕਦੀ, ਲਫ਼ਜ਼ਾਂ ਦੇ ਵਿੱਚ ਕਹੀ ਨਹੀਂ ਜਾ ਸਕਦੀ। ਹਾਂ, ਜਦੋਂ ਬਣ ਜਾਏਗਾ ਕੋਈ ਉਦੋਂ ਪਤਾ ਲੱਗੇਗਾ ਮੈਂ ਕੀ ਬਣਿਆ। ਉਸ ਤੋਂ ਪਹਿਲਾਂ ਅਗਰ ਕਹੀ ਜਾਈਏ ਅਸੀਂ ਕਿ ਵੀ ਮੈਂ ਆਤਮ ਗਿਆਨੀ ਬਣ ਜਾਏਗਾ, ਸੋ ਵਟ ਇਜ਼ ਆਤਮ ਗਿਆਨੀ? ना सानू आत्म ज्ञानी का पता, ना सानू ब्रह्म ज्ञानी का पता। कोई लफ्ज भी असी कहीए उसका कोई खास मतलब नहीं निकलना होगा। हां जदों कोई महाराज जी कहते हैं तो कुछ पाइए ता कुछ पाया जा सकता, जदों कुछ हासिल किया जा चुका होवे उदों ही पता लगता है कि हासिल की होया। आओ हुण विचार नूं इस तों थोड़ा आगा वधाइए। पूजनीक संत महाराज जिन्हां दे बारे कुछ कहना सूरज नूं चिराग दिखाउण वाली गल है। वो एक ऐसी इलाही जोत जिस जोत दा सुभासी प्यार, जिस जोत दा सुभासी दया, जिस जोत दा सुभासी वंडना, जिस जोत दा सुभासी बख्शना, जिस जोत दा सुभासी होरना दे अंदर भी उस ही जोत नूं जगाउणा, ओ परम जोत परमेश्वर स्वरूप प्यारे संत महाराज जी उन्हां दी प्यारी याद दे विच असीं जो अखंड पाठ साहब चल रहा है, आज दूसरा दीवान है, कीर्तन हो रहा है, ये सिर्फ साढ़े सारयां दे दिल दा एक निमाणा जिहा यतन है, जेस्चर है, जिस दे राही असी उन्हां दा शुकराना, उन्हां नूं थैंक्स कह सकते। जो उन्हां दी उपमा दे बारे कहना होवे ते मैनूं गुरबाणी दी किसी लाइन दे थ्रू मैं कहांगा तो फिर सुनियो कि की किया जा सकदा। कथन ना जाए अकथ स्वामी, कथन ना जाए, अगर मैं कोशिश कहां करां कुछ कहन दी वो भी फिर गुरबाणी दी पंक्ति दे द्वारा, ता भी मैनू आ पंक्ति सामने आती है। कथन न जाए अकथ स्वामी सदके जाए नानक वारिया। गुरु जी आखते हैं मैं ते तो सदके ही जाना है, ते तो तेरे तो वारने जाना है, इतना कि किया जा सकता। क्या उपमा तेरी आखी जाए, तेरी उपमा दे विच केड़ा लफ्ज वरतां, केड़ा शब्द वरतां, की कहां की ना कहां, जो कहांगा वो थोड़ा रह जाएगा। तो यही आख सकता हां कि जिन्हां दे दिल दे विच संत महाराज जी दे लई प्यार श्रद्धा अदब, जां इस तरह की है कि जिस दे दिल दे विच उन्हां दे लई कोई स्पॉट है, कोई थां है, वो आत्मा इतनी भागां वाली है कि उसका भी बयान नहीं हो सकता। जिस दे दिल दे विच संत महाराज ने लई कोई खास स्पॉट है। तो ये तो जाहिर ही है कि आप असी सब जितने भी संत महाराज जी दे बच्चे हाँ, उन्हां दे शिष्य हाँ, उन्हां दे दास हाँ, उन्हां दे सेवक हाँ, कुछ भी आखो, पर जिस दिल दे विच कुछ भी उन्हां दे लिए ऐसा भाव है, वो आत्मा समझ लो नंबर वन सेफ है, प्रोटेक्टेड है, अते दो चीजां जो जिंदगी नू खा जांदियां हैं, नंबर वन इनसिक्योरिटी एंड नंबर टू नेगेटिविटी। ये दो लफ्ज अज की दुनिया च इस एरा दे विच ज्यादा वरते जाते हैं, इनसिक्योरिटी अते नेगेटिविटी। अगर संत महाराज जी का प्रेम दिल दे विच है और उन्हें संभालना आता है, संभाल के किवें रखना है, नहीं तो व्यंत ऐसे अभागे हैं जिन्हों उस संभालना नहीं आता। मैं अपनी जिंदगी दे विच ही बहुत ऐसे देखे हैं जिन्होंने उसनों गवाया है, मेरा खुद का एक्सपीरियंस है, तो सुनी सुनाई गल नहीं मैं कर, जिन्होंने उसनों गवाया है, मिलिया होया सी, हासिल सी, परंतु अपनी चतराई च, अपनी सियाणप च, अपनिया चलाकियां च, अपनी अकल च, अखीर च उसनों भी गवा बैठे। जो किसे होर अगम्मी रैलम तो यह चीज आती है, साढ़े हिरदे के अंदर उतरती है, प्रवेश करती है, फिर साढ़े अंदर अपना घर बना लेंगी। सानू नहीं पता कितों आती है, ना साड़ा कोई प्लान होंदा है किस दिन सानू मिल जाएगी। हाँ, जिसनू मिल गई उसनू मिल गई, और उस दे वास्ते सब तो वड्डी तपस्या कहो या कला कहो, सब तो वड्डी साधना कहो, अभ्यास कहो, प्रैक्टिस कहो, डिसिप्लिन कहो, वो एक ही है कि इसनू संभालना आता हो। मेरे अंदरों ये लफ्ज बड़े नैचुरली निकलते हैं, क्योंकि मेरे अंदर इस तो ज्यादा वैल्यूएबल कोई चीज ही नहीं, दुनिया की कोई चीज इस तो ज्यादा वैल्यूएबल नहीं है, यह दुर्लभ चीज है। कई जो ऐसा नहीं महसूस करते होंगे, उन्होंने लिए सिर्फ लफ्ज होंगे, लफ्ज सुन लेंगे, पर वो फील करना, वो महसूस करना कि वो शक्ति कैसी है, असी सचमुच बुरी तरह नहीं जानते, पूरी तरह नहीं जानते। ज्यों 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 जिंदगी एक्सपीरियंसेस होंदे हैं, अनुभव होंदे हैं, उन्होंने बने रहन दे जो एक्सपीरियंसेस होंदे हैं, उन्होंने बने रहन दे नाल जो जिंदगी एक्सपीरियंसेस होंदे हैं, वो टाइम आफ्टर अगेन वो बार 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 अपना सबूत देते हैं, ऐसी महाशक्ति, ऐसी महाजोत ऐसी पूजनीक आत्मा दा संबंध मिलना, अगर असी अपना कोई जोर लगा के अपनी चतराई दे नाल, अपनी सियाणप दे नाल, जां अपने धन दौलत दे नाल, अपनी ताकत दे नाल चाहिए ना कि मिल जाए, तो बाबा जी आखदे हन जिस हथ जोर कर वेखे सोए, जिहदे हथ जोर है जोर लगा के देख लो, नहीं मिल सकता। और जिन्हां नूं मिलिया है अज दे कीर्तन दे विच, आई विल स्ट्रेस अपॉन दिस पॉइंट, कि जिन्हां नूं मिलिया है उन्हां दे लई यही सब तो वड्डी प्रैक्टिस है, डिसिप्लिन है, कि ऐसे हीरे नूं, हीरियां दा हीरा है, क्योंकि इसका कोई शकल तो है नहीं, कोई रंग नहीं, कोई आकार नहीं, एक टेंजिबल चीज थोड़ो है की है, सिर्फ फीलिंग है, फीलिंग का ही रूप है ना। अगर कोई होर फीलिंग जो है इस फीलिंग नालों जिंदगी च वध गई, एक गुआच जाएगी, इतना दिस इज हाउ ईजी टू लूज दिस। अगर कोई होर फीलिंग इस दे नालों वध गई, देन यू विल लूज इट। पर अगर जिंदगी च ए रहा, आई कैन लूज एवरी अदर फीलिंग बट नॉट दिस फीलिंग, देन यू हैव वन द गेम। तो ए फीलिंग द जगत है, श्रद्धा की है, फीलिंग ही है ना। श्रद्धा एक बलबला है, एक फीलिंग है, एक भावना है। मैं तो उस पुरुष नूं, उस शख्स नूं नमस्कार करांगा जो इसनूं बहुत बचा बचा के रखता है, बचा बचा के रखता है, क्योंकि बाहर दी जो दुनिया है वो भूतां दी दुनिया है, मैं ओपनली कह सकता। गुरु नानक देव जी महाराज ने अपनी बाणी दे विच एक प्रोफेसी कीती है, एक पेशीन गोई भविष्यवाणी कीती, वो कीती उन्होंने 550 साल पहला। उदों दे उन्हां दे कहे हुए बचन हुण ओ पूरी तरह अपना रूप धारण कर चुके हैं, पूरी तरह। तो वो बचन की हैं, हो सकता है इस बचन नूं सुन के भी जो गुरु नानक साहब महाराज दा असी सुनीए, फिर भी असी इस नूं सीरियसली ना लईए, ये हो सकता है। परंतु जो ये सोचेगा कि अगर गुरु नानक देव जी महाराज वर्गी महान शक्ति हस्ती ने ये बचन कहे हैं, तो ये झूठे हो सकते हैं, ये कदे झूठे हो सकते हैं, नहीं ना हो सकते। तो बचन सुनो, कहिंदे कलयुग दे विच ऐसा समा आ जाएगा, कलयुग दे विच, कलयुग का मतलब कला कलेश, लड़ाई झगड़े, एक दूजे नूं कंट्रोल करके अपने स्वार्थ लई, अपनी होंद लई वर्तना, कला कलेश, अशांति, झगड़े, अनबन, सारा कुछ, इसका नाम है कलयुग। बाबा जी ने कहा है अपनी बाणी दे विच कि जदों कोई भी युग बदलता है ਨਾ ਧਰਤੀ ਬਦਲਦੀ ਹੈ, ਉਹੀ ਧਰਤੀ ਰਹਿੰਦੀ, ਨਾ ਆਕਾਸ਼ ਬਦਲਦਾ ਹੈ, ਉਹੀ ਉਹ ਆਕਾਸ਼ ਰਹਿੰਦਾ, ਨਾ ਸੂਰਜ ਬਦਲਦਾ ਹੈ, ਉਹੀ ਉਹ ਸੂਰਜ ਰਹਿੰਦਾ, ਨਾ ਤਾਰੇ ਸਿਤਾਰੇ ਬਦਲਦੇ ਹਨ, ਉਹੀ ਉਹ ਰਹਿੰਦੇ, ਨਾ ਪਵਨ ਹਵਾ ਬਦਲਦੀ ਹੈ, ਸਭ ਕੁਛ ਉਹੀ ਰਹਿੰਦਾ ਹੈ। ਤੇ ਵੀ ਯੁੱਗ ਬਦਲਣ ਦੇ ਨਾਲ ਬਦਲਦਾ ਕੀ ਹੈ, ਪਤਾ ਕਿਵੇਂ ਲੱਗਦਾ ਹੈ ਕਿ ਯੁੱਗ ਬਦਲ ਗਿਆ? ਵਿਰਤੀਆਂ ਬਦਲ ਜਾਂਦੀਆਂ, ਜਦੋਂ ਵਿਰਤੀਆਂ ਬਦਲ ਜਾਣ ਸਮਝ ਲਓ ਯੁੱਗ ਬਦਲ ਗਿਆ। ਜਿਸ ਯੁੱਗ ਦਾ ਤਸੱਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 550 ਸਾਲ ਪਹਿਲਾਂ ਕੀਤਾ ਕਿ ਇਸ ਤਰ੍ਹਾਂ ਦਾ ਯੁੱਗ, ਇਸ ਤਰ੍ਹਾਂ ਦਾ ਸਮਾਂ ਆ ਜਾਏਗਾ, ਉਹ ਹੁਣ ਪੂਰੀ ਦੀ ਪੂਰੀ ਤਰ੍ਹਾਂ ਆਪਣਾ ਰੂਪ ਦਿਖਾਲ ਰਿਹਾ ਹੈ। ਤੋ ਕੀ ਸੀ, ਕੀ ਮਹਾਰਾਜ ਜੀ ਨੇ ਪੇਸ਼ੀਨ ਗੋਈ ਭਵਿੱਖਬਾਣੀ ਕੀਤੀ ਸੀ? ਕਹਿੰਦੇ ਸੀ, ਕਿਹਾ ਸੀ ਹਜ਼ੂਰ ਨੇ, ਇੱਕ ਐਸਾ ਸਮਾਂ, ਐਸਾ ਕਲਯੁੱਗ, ਕਲਾ ਕਲੇਸ਼ ਦਾ ਯੁੱਗ ਆ ਜਾਏਗਾ, ਜਦੋਂ ਘਰ ਘਰ ਦੇ ਵਿੱਚ ਜੋ ਬੱਚੇ ਜਨਮ ਲੈਣਗੇ ਉਹਨਾਂ ਦੇ ਨਾਲ ਹੀ ਉਹਨਾਂ ਦੇ ਅੰਦਰ ਕੋਈ ਨਾ ਕੋਈ ਭੂਤ ਪ੍ਰੇਤ ਆਤਮਾ ਜਿਹੜੀ ਹੈ ਉਹ ਜਨਮ ਲਏਗੀ। ਔਰ ਐਸੀਆਂ ਰੂਹਾਂ, ਐਸੀਆਂ ਈਵਲ ਸੋਲਸ, ਐਸੀਆਂ ਬਦ ਰੂਹਾਂ, ਐਸੀਆਂ ਖਤਰਨਾਕ ਰੂਹਾਂ, ਉਹ ਫਿਰ ਹਰ ਜਨਮ ਦੇ ਵਿੱਚ ਨਾਲ ਰਹਿੰਦੀਆਂ, ਹਰ ਜਨਮ ਦੇ ਵਿੱਚ ਉਹ ਨਾਲ ਹੀ ਜਨਮ ਲੈ ਲੈਂਦੀਆਂ। ਤੇ ਗੁਰੂ ਜੀ ਨੇ ਇਹ ਆਖਿਆ, ਕਲਯੁੱਗ ਦੇ ਵਿੱਚ ਇੱਕ ਐਸਾ ਸਮਾਂ ਆਏਗਾ ਜੋ ਘਰ ਘਰ ਦੇ ਵਿੱਚ ਬੱਚੇ ਜੰਮਣਗੇ, ਉਹ ਸਾਨੂੰ ਤਾਂ ਦੇਖਣ ਨੂੰ ਬੱਚੇ ਹੀ ਲੱਗਣਗੇ, ਲੇਕਿਨ ਉਹਨਾਂ ਦੇ ਅੰਦਰ ਜਿੰਨ ਭੂਤ ਹੋਣਗੇ, ਕਿਸੇ ਨੂੰ ਪਤਾ ਨਹੀਂ ਲੱਗੇਗਾ ਇਸ ਗੱਲ, ਕਿਉਂਕਿ ਵੱਡੇ ਹੋ ਕੇ ਉਹ ਕੰਮ ਜਿਹੜੇ ਕਰਨਗੇ ਉਹ ਜਿੰਨਾ ਭੂਤਾਂ ਵਾਲੇ ਹੀ ਕੰਮ ਕਰਨਗੇ, ਉਹਨਾਂ ਦੀਆਂ ਵਿਰਤੀਆਂ ਜਿਹੜੀਆਂ ਹਨ ਹੋਣਗੀਆਂ ਉਹ ਜਿੰਨਾ ਭੂਤਾਂ ਵਾਲੀਆਂ ਹੋਣਗੀਆਂ, ਉਹਨਾਂ ਦੇ ਸੁਭਾਅ ਜੋ ਹੋਣਗੇ ਉਹ ਭੂਤ ਪ੍ਰੇਤਾਂ ਵਾਲੇ ਹੋਣਗੇ, ਗੋਸਟਸ। ਔਰ ਇਹ ਜਿਹੜੇ ਭੂਤ ਪ੍ਰੇਤ ਗੋਸਟ ਹੁੰਦੇ ਹਨ, ਇਹਨਾਂ ਦੇ ਸੁਭਾਅ ਦੇ ਜੋ ਮੁੱਖ ਨਿਸ਼ਾਨ ਕੀ ਹੁੰਦੇ ਹਨ, ਨੰਬਰ ਇੱਕ ਬਹੁਤ ਛਲੀਆ ਹੁੰਦੇ ਹਨ, ਛਲ ਲੈਂਦੇ ਹਨ, ਨੰਬਰ ਦੋ ਇਹਨਾਂ ਨੂੰ ਦੁੱਖ ਦੇਣ ਦੇ ਵਿੱਚੋਂ ਆਨੰਦ ਆਉਂਦਾ ਹੈ, ਇਸਨੂੰ ਅਸੀਂ ਸੈਡਿਸਟ ਆਖਦੇ ਹਾਂ, ਔਰ ਨੰਬਰ ਤਿੰਨ ਕਿਉਂਕਿ ਉਹ ਤਾਂ ਇੱਕ ਐਸੀ ਜੂਨ ਹੈ ਜਿਸ ਦੀ ਕੋਈ ਦੇਹੀ ਨਹੀਂ, ਕੋਈ ਆਕਾਰ ਨਹੀਂ, ਉਸਦਾ ਕੁਝ ਵਿਗੜਨਾ ਨਹੀਂ, ਪਰ ਜਿਸਨੂੰ ਉਹ, ਜਿਸ ਦੇ ਅੰਦਰ ਉਹ ਆ ਗਿਆ ਜਾਂ ਆ ਗਏ ਜਾਂ ਨਾਲ ਨਾਲ ਹਰ ਜਨਮ ਚੱਲ ਰਹੇ ਹਨ, ਉਸਨੂੰ ਹਰ ਜਨਮ ਦੇ ਵਿੱਚ ਉਸਦੀ ਤਬਾਹੀ ਦੇਖ ਕੇ ਉਹਨਾਂ ਨੂੰ ਸੁੱਖ ਮਿਲੇਗਾ, ਉਹਨਾਂ ਨੂੰ ਅੱਛਾ ਲੱਗੇਗਾ। ਸੋ ਇਸ ਤਰ੍ਹਾਂ ਦੇ ਕੈਰੈਕਟਰਿਸਟਿਕਸ ਇਹਨਾਂ ਦੇ ਹੁੰਦੇ ਹਨ। ਤੁਸੀਂ ਐਸਾ ਨਾ ਸੋਚਣਾ ਕਿ ਕਿੱਥੇ ਭੂਤਾਂ ਪ੍ਰੇਤਾਂ ਦੀਆਂ ਗੱਲਾਂ ਸ਼ੁਰੂ ਕਰ ਲਈਆਂ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਬਚਨ ਹੈ। ਹੁਣ ਮੈਂ ਉਸਨੂੰ ਜੋ ਸ਼ਬਦ ਪੜ੍ਹਿਆ ਹੈ ਉਸ ਦੇ ਨਾਲ ਜਦੋਂ ਲਿੰਕ ਕਰਾਂਗਾ ਫਿਰ ਆਪ ਸਮਝੋਗੇ ਕਿ ਵਾਈ ਆਈ ਹੈਵ ਟੱਚਡ ਦਿਸ ਟੋਪਿਕ। ਗੁਰੂ ਨਾਨਕ ਦੇਵ ਜੀ ਨੇ ਆਖਿਆ, ਕੱਲੀ ਅੰਦਰ ਨਾਨਕਾ। ਤੁਸੀਂ ਆਪਣੇ ਫੋਨਸ ਤੋਂ ਸ਼ਬਦ ਨਿਕਾਲ ਲਓ, ਅਗਰ ਇਸ ਸ਼ਬਦ 'ਤੇ ਯਕੀਨ ਕਰਦੇ ਹੋ ਫਿਰ ਇਸਨੂੰ ਸੇਵ ਕਰ ਲਓ, ਐਂਡ ਦੈਨ ਆਪਣੀ ਜ਼ਿੰਦਗੀ 'ਚ ਵੀ ਸੇਵ ਕਰ ਲਓ। ਦਿਸ ਇਜ਼ ਦਾ ਐਰਾ ਇਨ ਵਿੱਚ ਵੀ ਆਰ ਲਿਵਿੰਗ, ਇਟਸ ਵੈਰੀ ਵੈਰੀ ਡੇਂਜਰਸ। ਕੱਲੀ ਅੰਦਰ ਨਾਨਕਾ, ਜਿਨ੍ਹਾਂ ਦਾ ਅਵਤਾਰ ਕਹਿੰਦੇ ਐ ਨਾਨਕ ਕੱਲੀ ਕਲਯੁਗ ਦੇ ਅੰਦਰ ਕਹਿੰਦੇ ਜਿਨ੍ਹਾਂ ਦਾ ਜਿਨ੍ਹਾਂ ਭੂਤਾਂ ਦਾ ਗੋਸ਼ ਦਾ ਕਹਿੰਦੇ ਅਵਤਾਰ ਦਾ ਮਤਲਬ ਹੁੰਦਾ ਅਵਤਰਨ ਜਨਮ, ਉਹ ਜਨਮ ਲੈਣਗੇ। ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਇੱਥੇ ਬਸ ਨਹੀਂ, ਪੁੱਤ ਜਨੂਰਾ ਧੀ ਜਨੂਰੀ, ਪੁੱਤ ਭੂਤ ਧੀ ਭੂਤ ਨਹੀਂ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ ਅਤੇ ਕਾਮ ਵਾਸ਼ਨਾ ਦੇ ਨਾਲ ਮਰੇ ਹੋਏ ਗਲੇ ਹੋਏ ਜੋ ਮਰਦ ਹਨ, ਉਹਨਾਂ ਦੀ ਜ਼ਿੰਦਗੀ ਦਾ ਜੋ ਸਰਦਾਰ ਹੋਏਗਾ ਉਹ ਕੌਣ ਹੋਏਗਾ? ਜੋਰੂ, ਜੋਰੂ ਜਿਨ੍ਹਾਂ ਦਾ ਸਿੱਖਦਾ। ਹੁਣ ਇਹਨਾਂ ਤੋਂ ਬਚਾਏ ਕੌਣ? ਫਿਰ ਇਸ ਸਮੇਂ ਦੇ ਵਿੱਚ, ਇਸ ਯੁੱਗ ਦੇ ਵਿੱਚ ਜਿਸ ਦੇ ਲਈ ਗੁਰੂ ਬਾਬਾ ਜੀ ਨੇ ਭਵਿੱਖਬਾਣੀ ਕੀਤੀ ਸੀ, ਇਸ ਯੁੱਗ ਦੇ ਵਿੱਚ ਕੋਈ ਹੈ ਫਿਰ ਕੋਈ ਬਚਣ ਨੂੰ ਕੋਈ ਉਮੀਦ, ਹੋਪ, ਆਸਰਾ ਹੈ ਕੋਈ? ਹੋ ਸਕਦਾ ਹੈ ਪਤੀ ਹੀ ਭੂਤ ਦੇ ਰੂਪ ਦੇ ਵਿੱਚ ਚਿੰਬੜਿਆ ਹੋਇਆ ਹੋਵੇ, ਪਤਨੀ ਹੀ ਭੂਤ ਦੇ ਰੂਪ ਦੇ ਵਿੱਚ ਚਿੰਬੜੀ ਹੋਈ ਹੋਵੇ, ਹੋ ਸਕਦਾ ਹੈ ਕੋਈ ਦੋਸਤ ਮਿੱਤਰ ਹੀ ਭੂਤ ਦੇ ਰੂਪ ਦੇ ਵਿੱਚ ਚਿੰਬੜ ਜਾਏ, ਹੋ ਸਕਦਾ ਹੈ ਕੋਈ ਔਲਾਦ ਹੀ ਐਸੀ ਜਨਮ ਲੈ ਲਏ ਜੋ ਇਹੀ ਹੋਣ। ਆਹ ਬਚਨ ਜੋ ਗੁਰੂ ਜੀ ਨੇ ਬਾਣੀ 'ਚ ਲਿਖਿਆ ਹੈ ਇਹ ਝੂਠਾ ਨਹੀਂ ਹੋ ਸਕਦਾ। ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿੱਖਾ। ਅੱਜ ਦੁਨੀਆ ਦੇ ਜੋ ਹਰ ਘਰ ਦੇ ਅੰਦਰ ਦੀ ਜੋ ਹਾਲਤ ਹੈ, ਸਰਕਾਰਾਂ ਤੇ ਬਾਹਰ ਦੀ ਹਾਲਤ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਦੀਆਂ ਨੇ, ਤਾਂ ਉਹਨੂੰ ਇੰਪਰੂਵ ਕਰਕੇ ਕੀ ਕਰਨਗੇ? ਜੇ ਹਰ ਘਰ ਦੇ ਅੰਦਰ ਪਰੇਸ਼ਾਨੀ, ਬੇਚੈਨੀ, ਝਗੜੇ, ਲੜਾਈਆਂ, ਕਲਾ ਕਲੇਸ਼, ਬੇਵਿਸ਼ਵਾਸੀ ਔਰ ਇੱਕ ਦੂਜੇ ਦੇ ਪ੍ਰਤੀ ਬੇਅਦਬੀ, ਹਰੇਕ ਦਾ ਰਸਤਾ ਅਲੱਗ ਅਲੱਗ, ਔਰ ਜ਼ਿੰਦਗੀ ਐਸੀ ਕਿ ਜਿਸ ਦੇ ਵਿੱਚ ਇਨਸਾਨ ਸੋਚੇ, ਇਸ ਐਰਾ ਦਾ ਇਨਸਾਨ, ਇਸ ਯੁੱਗ ਦਾ ਇਨਸਾਨ, ਉਸਨੂੰ ਕੌਣ ਕੋਈ ਸਵਾਲ ਕਰ ਸਕਦਾ ਹੈ? ਕੌਣ ਉਸਨੂੰ ਕੋਈ ਪੁੱਛ ਸਕਦਾ? ਉਹ ਜੋ ਮਰਜ਼ੀ ਕਰੇ, ਯਾਨੀ ਉਹ ਕਿਸੇ ਦੇ ਸਾਹਮਣੇ ਅਨਸਰੇਬਲ ਨਹੀਂ ਹੈ। ਬੱਚੇ ਮਾਂ ਬਾਪ ਦੇ ਸਾਹਮਣੇ ਅਨਸਰੇਬਲ ਨਹੀਂ ਹਨ। ਤੋ ਮੈਂ ਅਰਜ਼ ਕਰ ਰਿਹਾ ਸੀ ਕਿ ਅਗਰ ਘਰ ਘਰ ਦੇ ਅੰਦਰ ਦੀ ਜਿਹੜੀ ਹਾਲਤ ਹੈ, ਹੁਣ ਕੋਈ ਬੁਲੇਟ ਟ੍ਰੇਨ ਦੇਖਣ ਦੇ ਨਾਲ ਘਰਾਂ ਦੇ ਅੰਦਰ ਦੀ ਹਾਲਤ ਨੇ ਨਹੀਂ ਬਦਲ ਜਾਣਾ। ਨਿਊਕਲੀਅਰ ਟੈਕਨੋਲੋਜੀ ਆ ਜਾਣ ਦੇ ਨਾਲ ਘਰਾਂ ਦੇ ਅੰਦਰ ਦੀ ਜੋ ਜੋ ਆਪਸ ਵਿੱਚ ਜੋ ਰਿਸ਼ਤੇ ਹਨ ਉਹਨਾਂ ਨੇ ਇੰਪਰੂਵ ਨਹੀਂ ਹੋ ਜਾਣਾ। ਡਿਪਰੈਸ਼ਨ ਦਾ ਰੇਟ ਜੋ ਹੈ USA ਦੇ ਵਿੱਚ ਸਭ ਤੋਂ ਹਾਈ ਹੈ, ਸੁਸਾਈਡ ਦਾ ਜੋ ਰੇਟ ਹੈ USA ਦੇ ਵਿੱਚ ਸਭ ਤੋਂ ਹਾਈ ਹੈ। ਉਸ ਦੇਸ਼ ਦੇ ਲੋਕਾਂ ਦੀ ਜੋ ਅੰਦਰ ਦੀ, ਘਰ ਦੇ ਅੰਦਰ ਦੀ ਆਪਸ ਵਿੱਚ ਦੀ ਜਿਹੜੀ ਹਾਲਤ ਹੈ, ਉਸ ਤੋਂ ਤਾਂ ਮੈਨੂੰ ਦਹਿਸ਼ਤ ਆਉਂਦੀ ਹੈ, ਕਿਉਂਕਿ ਮੈਂ ਉੱਥੇ ਰਿਹਾ। इतनी भयानक है। तो उत्थे बहुत खूबसूरत हाईवेज, मोटरवेज, फ्रीवेज, कारा, खूबसूरत बंगले, मकान, वो दूजिया बारों देखण सोने लगते हैं, पर जो उन्होंने अंदर रह रहे हैं उत्थे कौन रह रहे हैं? जो उन्होंने अंदर रह रहे हैं वो कौन रह रहे हैं? वो कबीर साहिब जी का एक बचन उसका खुलासा करेगा। कबीर, जेह घर साधना सेवीए, जेह घर साधना सेवीए, हर की सेवा ना है ना साधु आत्मा, जिन्होंने अपने जीवन साधना दी कुठाली दे विच्चों लंघा के शेप अप कीते, ना ते ओ कदे आउंदे हन, ना उन्हां दे चरण पैंदे हन, ना उन्हां दी उस रूहानी पवित्र एनर्जी ही उत्थे कदे आउंदी है। जे कर साधना सेवीए, हर की सेवा ना है। अते परमात्मा दा शुकराना, भक्ति, भक्ति दा कोई ना कोई ढंग नहीं है। कहिंदे ते घर मरहट सारखे, कहिंदे ओ घर जिहड़े हन शमशान भूमि दे वर्गे हन, वो घर नहीं हन शमशान भूमि है, वो कब्रस्तान है। ते घर मरहट सारखे भूत बसे तिन माहे, कहिंदे उत्थे भूत रहिंदे हन, भूत बसे तिन माहे। सो ए अज दे समय दा, अज दे युग दा जो हाल है, जिस दे विच दी असीं सारे गुजर रहे हैं। जड़े हाले बच्चे हैं उन्हां दे लई तो बहुत ही ज्यादा खतरा है, जो अपनी जिंदगी ऑलमोस्ट गुजार ही चुके हैं, उन्हां दे जीवन पहला तो उस तरह के बने हुए होंदे हैं, उन्हां लई तो फिर भी बचा है। परंतु जो जो यंगर जनरेशन है उन्हां दे लई बहुत भारी खतरा है। तो फिर ये तो हालत हालात असी सुन लाए कि ये सिचुएशन है, ये कंडीशन है। मैं इसका ज्यादा विस्तार नहीं कर सकता, वो सबना तकरीबन तकरीबन अंदाजा है ही है। जिथे कॉलेजेस दे विच तकरीबन तकरीबन हर लड़की शराब पींदी होवे, कोई ऐसा समाज सी, कोई ऐसा युग सी, स्मोक करती होवे, तो जे ये दो चीजा हैं तो बाकी केड़ी चीज रह जाएगी? सो ये बहुत भयानक समय है। सो हुण आओ असी अपने ओरिजिनल पॉइंट की तरफ वापस आईए, जिथों कीर्तन आरंभ होया सी, कि जिन्हां दे अंदर ऐसी पूजनीक आत्मा दे वास्ते अंदर कोई स्पॉट है, थां है, बस ओनली दे आर गोइंग टू बी सेव्ड, ओनली दे आर प्रोटेक्टेड एंड दे आर सिक्योर्ड। बाकी जिन्हां दे अंदर ऐसा आसरा नहीं है, जिन्हां दे अंदर ऐसा संबंध नहीं है, उन्हां नूं कोई खबर नहीं लगनी, कोई पता नहीं लगना कदों उन्हां दी जिंदगी नूं इन्हां लुटण वालिया ने लुट लेना है, खो लेना है, सब कुछ खो लेना है, अपना कब्जा कर लेना है। ਬਾਣੀ ਦੇ ਵਿੱਚੋਂ ਇੱਕ ਬਚਨ ਬਹੁਤ ਪਿਆਰਾ ਹੈ, ਇਸ ਸਮੇਂ ਦੇ ਵਿੱਚ ਜੋ ਸਾਡੀ ਮਨ ਦੀ ਹਾਲਤ, ਦੁਨੀਆਂ ਦੇ ਜੀਵਾਂ ਦੀ ਹਾਲਤ ਹੈ, ਉਹ ਤਕਰੀਬਨ ਕਿਉਂਕਿ ਸ਼ਬਦ ਵੀ ਪੜ੍ਹੇ ਹੁੰਦੇ ਹਨ, ਸੁਣੇ ਵੀ ਹੁੰਦੇ ਹਨ, ਔਰ ਜਿਸ ਕਿਸਮ ਦੀ ਇੱਕ ਟਿਪੀਕਲ ਟਾਈਪ ਕਥਾ ਹੁੰਦੀ ਹੈ, ਉਸ ਕਥਾ ਦੇ ਵਿੱਚ ਅੱਖਰਾਂ ਦੇ ਅਰਥ ਜਿਹੇ ਹੋ ਜਾਂਦੇ ਹਨ, ਪਰ ਕੋਈ ਕਿਸੇ ਚੀਜ਼ ਨਾਲ ਅਸੀਂ ਕੁਨੈਕਟ ਨਹੀਂ ਕਰ ਸਕਦੇ। ਇਸ ਸ਼ਬਦ ਨੂੰ ਥੋੜ੍ਹਾ ਸੁਣੋ ਧਿਆਨ ਨਾਲ, ਇਹ ਇੱਕ ਜਾਣੇ ਦੀ ਹਾਲਤ ਨਹੀਂ, ਸਾਰੀ ਦੁਨੀਆ ਦਾ ਇਹ ਹਾਲ ਹੈ। ਨੈਨੋ ਨੀਂਦ ਪਰਦ੍ਰਿਸ਼ਟ ਵਿਕਾਰ, ਅੱਖਾਂ ਦੇਖਦੀਆਂ ਹਨ ਤੇ ਲਸਟਫੁੱਲ ਹੋ ਕੇ ਹੀ ਦੇਖਦੀਆਂ ਹਨ। ਨੈਨੋ ਨੀਂਦ, ਬਸ ਕਹਿੰਦੇ ਉਹ ਇਸ ਰਸ ਦੇ ਵਿੱਚ ਮਸਤ ਹਨ, ਸੁੱਤੀਆਂ ਪਈਆਂ ਹਨ, ਔਰ ਜੋ ਉਹਨਾਂ ਦੇ ਅੰਦਰ ਦੀ ਕਾਮ ਵਿਰਤੀ ਹੈ, ਬਸ ਉਹ ਵਿਰਤੀ ਹੀ ਇਹਨਾਂ ਅੱਖੀਆਂ ਦੇ ਥਰੂ ਬਾਹਰ ਦੇਖਦੀ। ਅਰਥ ਤਾਂ ਇਹ ਬਣਦੇ ਹਨ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ। ਹੁਣ ਸਾਨੂੰ ਕੀ ਪਤਾ ਹੈ ਕੌਣ ਸਾਨੂੰ ਕਿਸ ਨਜ਼ਰ ਨਾਲ ਦੇਖ ਰਿਹਾ ਹੈ? ਗੁਰੂ ਜੀ ਤਾਂ ਕਹਿੰਦੇ ਨੇ ਸਿਰਫ ਇਸ ਨਜ਼ਰ ਤੋਂ ਇਲਾਵਾ ਕੋਈ ਤੁਹਾਡੇ ਵੱਲ ਦੇਖਦਾ ਹੀ ਨਹੀਂ। ਆਈ ਡੋਂਟ ਥਿੰਕ ਸੋ ਕਿਸੇ ਨੇ ਇਸ ਦਾ ਅਰਥ ਇਸ ਤਰ੍ਹਾਂ ਕੀਤਾ ਹੋਵੇ, ਕਿਉਂਕਿ ਇਸ ਦਾ ਅਰਥ ਇਸ ਤਰ੍ਹਾਂ ਤਾਂ ਹੋ ਸਕਦਾ ਹੈ ਅਗਰ ਕੋਈ ਇਸ ਸਿਚੁਏਸ਼ਨ ਨੂੰ ਰੀਅਲਾਈਜ਼ ਕਰੇ, ਤਾਂ ਇਹ ਅਰਥ ਹੋ ਸਕਦਾ। ਸਾਨੂੰ ਕੋਈ ਪਤਾ ਨਹੀਂ ਕੌਣ ਸਾਡੇ ਵੱਲ ਕਿਸ ਦ੍ਰਿਸ਼ਟੀ ਨਾਲ ਦੇਖਦਾ ਹੈ, ਔਰ ਅਗਲੀ ਗੱਲ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ। ਪਰ ਦ੍ਰਿਸ਼ਟ ਵਿਕਾਰ, ਵਿਕਾਰ ਗੰਦਮੰਦ, ਬੁਰਿਆਈ, ਕਾਮ ਵਾਸ਼ਨਾ, ਲਸਟ, ਕਹਿੰਦੇ ਇਸ ਤਰ੍ਹਾਂ ਦੁਨੀਆ ਇੱਕ ਦੂਸਰੇ ਨੂੰ ਦੇਖਦੀ ਹੈ ਜਾਂ ਨਹੀਂ ਹੈ? ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ। ਇਹ ਸਭ ਕਹਿੰਦੇ ਸੁੱਤੇ ਪਏ ਹਨ, ਇਹ ਤੁਰੇ ਫਿਰਦੇ, ਜਾਗਦੇ, ਪੜ੍ਹਦੇ, ਲਿਖਦੇ, ਕੰਮ ਕਾਰ ਕਰਦੇ ਲੋਕ ਮਤ ਸੋਚੋ ਕਿ ਇਹ ਸੱਚੀ ਜਾਗਦੇ ਹਨ, ਇਹ ਸੁੱਤੇ ਪਏ ਹਨ। ਕੋਈ ਕਿਸੇ ਵਿਰਤੀ 'ਚ ਸੁੱਤਾ ਪਿਆ ਹੈ, ਕੋਈ ਕਿਸੇ ਵਿਰਤੀ 'ਚ ਸੁੱਤਾ ਪਿਆ ਹੈ, ਕੋਈ ਕਿਸੇ ਵਿਰਤੀ 'ਚ ਸੁੱਤਾ ਪਿਆ ਹੈ, ਕੋਈ ਕਿਸੇ ਵਿਰਤੀ 'ਚ ਸੁੱਤਾ ਪਿਆ ਹੈ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਹ ਮੀਠੇ ਸਾਧ। ਕਹਿੰਦੇ ਹੋਰ ਤਾਂ ਕੀ, ਪੂਰਾ ਮਨ ਹੀ ਸੁੱਤਾ ਪਿਆ ਹੈ। ਜਦ ਸਭ ਦਾ ਮਨ ਸੁੱਤਾ ਪਿਆ ਹੈ ਤੇ ਕਿਸੇ ਨੂੰ ਕੀ ਪਤਾ ਲੱਗੇਗਾ ਮੇਰਾ ਮਨ ਕਿਸੇ ਦੇ ਨਾਲ ਕੀ ਕਰ ਰਿਹਾ ਹੈ, ਕਿਸੇ ਦਾ ਮਨ ਮੇਰੇ ਨਾਲ ਕੀ ਕਰ ਰਿਹਾ ਹੈ? ਪਤਾ ਲੱਗੇਗਾ? ਸੁੱਤੇ ਪਏ ਬੰਦੇ ਨੂੰ ਕੀ ਪਤਾ ਲੱਗਦਾ? ਇੱਥੇ ਫਿਜ਼ੀਕਲ ਨੀਂਦ ਨਹੀਂ, ਇੱਥੇ ਮਨ ਦੇ ਸੁੱਤੇ ਹੋਣ ਦੀ ਗੱਲ ਕਰਦੇ ਹਨ। ਘਰਾਂ 'ਚ ਚੋਰੀਆਂ ਕਦੋਂ ਆਉਂਦੀਆਂ? ਜਦੋਂ ਘਰ ਵਾਲੇ ਸੁੱਤੇ ਪਏ ਹੋਣ। ਜੇ ਜਾਗਦੇ ਹੋਣ ਫਿਰ ਚੋਰੀ ਹੋ ਸਕਦੀ? ਇਸ ਕਰਕੇ ਸਭ ਸੁੱਤੇ ਪਏ ਹਨ, ਇਸ ਕਰਕੇ ਇਹ ਜ਼ਿੰਦਗੀ ਰੂਪ ਘਰ ਜਿਹੜੇ ਹਨ ਉਹ ਚੁਰਾ ਲੈ ਜਾਣਗੇ। ਮਨ ਸੋਇਆ ਮਾਇਆ ਬਿਸਮਾਦ, ਇਹ ਮਾਇਆ ਜੋ ਦਿਸਦੀ ਕੁਛ ਹੋਰ ਹੈ, ਹੁੰਦੀ ਕੁਛ ਹੋਰ, ਬਸ ਇਸੇ ਨੂੰ ਮਾਇਆ ਕਹਿੰਦੇ ਹਨ। ਮਾਇਆ ਨਾਮ ਹੈ ਭਰਮ ਦਾ, ਮਾਇਆ ਨਾਮ ਹੈ ਭਰਮ ਦਾ। ਭਰਮ 'ਚ ਸਾਨੂੰ ਲੱਗੇਗਾ ਮਿੱਤਰ ਹੈ, ਲੇਕਿਨ ਹੋਏਗਾ ਗੋਸਟ, ਹੋਏਗਾ ਭੂਤ। ਮਾਇਆ ਨਾਮ ਹੈ ਭਰਮ ਦਾ, ਭਰਮ 'ਚ ਲੱਗੇਗਾ ਆਪਣਾ, ਲੇਕਿਨ ਉੱਥੇ ਆਪਣਾ ਆਪਣਾ ਕੋਈ ਨਹੀਂ। ਕਹਿੰਦੇ ਮਾਇਆ ਦੇ ਬਿਸਮਾਤ ਦੇ ਵਿੱਚ, ਜਾਣੀ ਪਰਮ ਦੇ ਸਵਾਦ ਦੇ ਵਿੱਚ ਹੈ ਉਹ ਪਰਮ, ਸੱਚ ਨਹੀਂ ਹੈ, ਸੱਚ ਨਹੀਂ ਹੈ ਉਹ ਪਰਮ, ਲੇਕਿਨ ਉਹ ਪਰਮ ਇਤਨਾ ਫਿਰ ਪਿਆਰਾ ਲੱਗਦਾ ਹੈ ਕਿ ਉਸ ਪਰਮ ਨੇ ਜਿਸਨੇ ਬਾਅਦ ਦੇ ਵਿੱਚ ਆਪਣੀ ਸ਼ਕਲ ਬਦਲ ਕੇ ਕੁਛ ਹੋਰ ਦਿਖਾ ਲੈਣਾ ਹੈ, ਹਾਲੇ ਹੋਰ ਦਿਖਾ ਲੈਣਾ ਹੈ, ਕਹਿੰਦੇ ਉਹ ਪਿਆਰਾ ਲੱਗੇਗਾ। ਮਨ ਸੋਇਆ ਮਾਇਆ ਬਿਸਮਾਦ, ਇਸੇ ਸ਼ਬਦ 'ਚ ਅੱਗੇ ਚੱਲ ਕੇ ਕਹਿੰਦੇ ਹਨ ਫਿਰ ਇਸ ਤੋਂ ਬਚਾਅ ਕੌਣ ਸਕਦਾ ਹੈ। ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤ ਉਹ ਆਪਣੀ ਲਹਿ। ਕਹਿੰਦੇ ਕੋਈ ਜਾਗਦਾ ਹੈ ਇਸ ਘਰ ਦੇ ਵਿੱਚ? ਕਹਿੰਦੇ ਨਹੀਂ, ਕੋਈ ਨਹੀਂ ਜਾਗਦਾ, ਸਭ ਸੁੱਤੇ ਪਏ ਹਨ, ਜਿਹੜਾ ਮਰਜ਼ੀ ਜਿਸਦਾ ਮਰਜ਼ੀ ਜੋ ਮਰਜ਼ੀ ਚੁਰਾ ਕੇ ਲੈ ਜਾਏ, ਧਰਮ ਚੁਰਾ ਕੇ ਲੈ ਜਾਏ, ਇਮਾਨ ਚੁਰਾ ਕੇ ਲੈ ਜਾਏ, ਮੰਦੀ ਸੁਖ ਚੈਨ ਵਾਲੀ ਅਵਸਥਾ ਨੂੰ ਚੁਰਾ ਕੇ ਲੈ ਜਾਏ, ਕੁਛ ਵੀ ਚੁਰਾਇਆ ਜਾ ਸਕਦਾ, ਇਸ ਦੇ ਨੇਕ ਸੁਭਾਵਾਂ ਨੂੰ ਚੁਰਾ ਕੇ ਲੈ ਜਾਏ, ਇਸ ਦੀ ਸ਼ਰਧਾ ਨੂੰ ਚੁਰਾ ਕੇ ਲੈ ਜਾਏ। ਦਿਸ ਇਜ਼ ਵੈਰੀ ਵੈਰੀ ਸਕੇਰੀ ਸਿਚੁਏਸ਼ਨ। ਪਰ ਇਹ ਮੈਂ ਕਿਉਂ ਸੁਣਾਈ ਹੈ ਕਿ ਇਹ ਤਾਂ ਹੈ ਅੱਜ ਦੀ ਰਿਐਲਿਟੀ, ਇਹ ਤਾਂ ਹੈ ਅੱਜ ਦੀ ਰਿਐਲਿਟੀ। ਜਿਨ੍ਹਾਂ ਦੇ ਅੰਦਰ ਪੂਜਨੀ ਸੰਤ ਮਹਾਰਾਜ ਵਰਗੀ ਮਹਾਨ ਹਸਤੀ, ਮਹਾਨ ਜੋਤ ਜਾਂ ਕੋਈ ਵੀ ਰੱਬੀ ਲੋਕ, ਦੈਵੀ ਲੋਕ, ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਪਿਆਰੇ, ਜਿਨ੍ਹਾਂ ਦੇ ਦਿਲ ਦੇ ਵਿੱਚ ਤਾਂ ਉਹਨਾਂ ਦਾ ਥਾਂ ਹੈ, ਉਹਨਾਂ ਦਾ ਸੰਬੰਧ ਹੈ, ਉਹਨਾਂ ਦੇ ਨਾਲ ਰਿਲੇਸ਼ਨ ਹੈ। ਗੁਰੂ ਜੀ ਆਖਦੇ ਹਨ ਉਹੀ ਬਚ ਸਕਣਗੇ, ਕੋਈ ਨਹੀਂ ਬਚ ਸਕਦਾ। ਉਨਤੇ ਰਾਖੇ ਬਾਪ ਨਾ ਮਾਈ, ਕਹਿੰਦੇ ਜੋ ਅਸੀਂ ਸੁਣਿਆ ਨਾ ਵੀ ਕਲਯੁੱਗ ਦੇ ਵਿੱਚ ਇਹ ਜੰਮਣਗੇ, ਕਹਿੰਦੇ ਇਹ ਇੱਕ ਦੂਸਰੇ ਨੂੰ ਚੁੰਮਣਗੇ, ਚੁਰਾ ਲੈਣਗੇ, ਔਰ ਇਹਨਾਂ ਤੋਂ ਮਾਂ ਬਾਪ ਨਹੀਂ ਬਚਾ ਸਕਣਗੇ, ਚਾਹੇ ਕੁਛ ਕੋਸ਼ਿਸ਼ ਕਰ ਲੈਣ। ਮਾਂ ਬਾਪ ਦੀ ਸਿੱਖਿਆ, ਤਾਲੀਮ, ਉਹਨਾਂ ਦੀ ਅਗਵਾਈ, ਜੇ ਦੋਨੇ ਤਰਫ ਤੋਂ ਹੀ ਸੌਂ ਗਏ ਤਾਂ ਮਾਂ ਬਾਪ ਕੀ ਕਰਨਗੇ? ਇਹ ਪਤਾ ਹੀ ਨਹੀਂ ਵੀ ਕੌਣ ਮੇਰੇ ਵੱਲ ਕਿਸ ਦ੍ਰਿਸ਼ਟੀ ਦੇ ਨਾਲ ਤੱਕਦਾ ਹੈ, ਉਸਦੀ ਸਮਝ ਹੀ ਨਾ ਆਈ, ਔਰ ਕਿਤੇ ਉਹ ਚੰਗਾ ਲੱਗਣਾ ਸ਼ੁਰੂ ਹੋ ਗਿਆ ਤੇ ਮਾਂ ਬਾਪ ਕੀ ਕਰਨਗੇ, ਕਿਵੇਂ ਬਚਾਉਣਗੇ? ਉਨਤੇ ਰਾਖੇ ਬਾਪ ਨਾ ਮਾਈ, ਉਨਤੇ ਰਾਖੇ ਮੀਤ ਨਾ ਭਾਈ, ਕੋਈ ਨਹੀਂ ਬਚਾ ਸਕਦਾ। ਦਰਬ ਸਿਆਣਪ ਨਾ ਹੋਏ ਰਹਿ, ਅਗਰ ਤੁਹਾਡੇ ਕੋਲ ਬਹੁਤ ਧਨ ਹੈ ਜਾਂ ਬਹੁਤ ਜ਼ਿਆਦਾ ਐਜੂਕੇਸ਼ਨ ਹੈ, ਸਿਆਣਪ ਹੈ, ਕਹਿੰਦੇ ਉਹ ਵੀ ਨਹੀਂ ਬਚਾ ਸਕੇ। ਦਰਬ ਸਿਆਣਪ ਨਾ ਹੋਏ ਰਹਿਤੇ, ਰਹਿਤੇ ਦਾ ਅਰਥ ਹੈ ਕਿ ਉਹਨਾਂ ਨੂੰ ਰੋਕ ਨਹੀਂ ਪਾਈ ਜਾ ਸਕਦੀ, ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ, ਮਾਂ ਬਾਪ ਨਹੀਂ ਬਚਾ ਸਕਦੇ, ਭੈਣ ਭਰਾ ਨਹੀਂ ਬਚਾ ਸਕਦੇ, ਮੀਤ ਨਾ ਭਾਈ, ਕੋਈ ਮਿੱਤਰ ਭਾਈ ਉਹ ਨਹੀਂ ਬਚਾ ਸਕਦਾ, ਮਿੱਤਰ ਕੋਈ ਰਹਿਣਾ ਹੀ ਨਹੀਂ ਹੈ, ਹੀ ਨਹੀਂ ਹੈ। ਹੁਣ ਫਿਰ ਬਚਾਊਗਾ ਕੌਣ ਜੋ ਇਹ ਅਵਤਾਰ ਦਿਵਸ ਦਾ ਸਮਾਗਮ ਚੱਲ ਰਿਹਾ ਹੈ, ਇਹ ਜੋ ਭਾਵਨਾ ਹੈ, ਇਹ ਜੋ ਵਲਵਲਾ ਹੈ, ਇਹ ਜੋ ਫੀਲਿੰਗਸ ਹਨ, ਇਹ ਜੋ ਸ਼ਰਧਾ ਹੈ, ਇਹ ਜੋ ਸੰਬੰਧ ਹੈ ਜਿਸ ਦੇ ਨਾਲ ਹੈ ਉਹ ਆਤਮਾ ਬਚਾਏਗੀ ਔਰ ਕੋਈ ਨਹੀਂ ਬਚਾ ਸਕਦਾ। ਦਿਸ ਇਜ਼ ਦ ਐਕਚੁਅਲ ਪੁਆਇੰਟ ਆਫ ਦ ਟੂਡੇਜ਼ ਕੀਰਤਨ। ਉਹ ਬਚਾਉਣਗੇ ਸਿਰ। ਹੁਣ ਸੁਣੋ, ਉਨਤੇ ਰਾਖੇ ਬਾਪ ਨਾ ਮਾਈ, ਉਨਤੇ ਰਾਖੇ ਮੀਤ ਨਾ ਭਾਈ, ਦਰਬ ਸਿਆਣਪ ਨਾ ਹੋਏ ਰਹਿਤੇ। ਕਹਿੰਦੇ ਪੈਸੇ ਦੇ ਨਾਲ ਐਜੂਕੇਸ਼ਨ, ਪੜ੍ਹਾਈ, ਅਕਲ, ਤਲੀਮ ਦੇ ਨਾਲ ਕਹਿੰਦੇ ਉਹਨਾਂ ਨੂੰ ਰੋਕਥਾਮ ਨਹੀਂ ਲਗਾਈ ਜਾ ਸਕਦੀ। ਤੇ ਕਿਵੇਂ ਬਚਿਆ ਜਾ ਸਕਦਾ ਹੈ? ਦਰਬ ਸਿਆਣਪ ਨਾ ਹੋਏ ਰਹਿਤੇ, ਸਾਧ ਸੰਗ ਇਹ ਦੁਸ਼ਟ ਵਸ ਹੋਤੇ। ਕਹਿੰਦੇ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਸੰਗ ਅਰਥੀ ਰਿਲੇਸ਼ਨ, ਜਿਨ੍ਹਾਂ ਦੀ ਜ਼ਿੰਦਗੀ 'ਚ ਸਾਧੂ ਮਹਾਤਮਾਵਾਂ ਦਾ ਸੰਗ ਹੈ, ਉਹ ਕੁਨੈਕਟਡ ਹਨ, ਜੁੜੇ ਹੋਏ ਹੋਏ ਹਨ। ਬਸ ਕਹਿੰਦੇ ਉੱਥੇ ਇਹ ਦੁਸ਼ਟ ਜਿਹੜੇ ਹਨ ਇਹਨਾਂ ਤੋਂ ਬਚਾਇਆ ਜਾ ਸਕਦਾ। ਸਾਧ ਸੰਗ ਇਹ ਦੁਸ਼ਟ ਵਸ ਹੋਤੇ। ਸਾਧ ਸੰਗਤ ਦੇ ਵਿੱਚ, ਸਾਧੂ ਦੀ ਸੰਗਤ, ਸੰਤ ਮਹਾਰਾਜ ਜੀ ਬਹੁਤ ਕਲੀਅਰਲੀ ਆਪਣੇ ਕੀਰਤਨ ਦੇ ਵਿੱਚ, ਆਪਣੇ ਇੱਕ ਦੀਵਾਨ ਦੇ ਵਿੱਚ, ਔਰ ਉਸ ਦੀਵਾਨ ਦਾ ਟਾਈਟਲ ਹੈ ਰਾਜਾ ਜਨਕ ਜੀ ਔਰ ਭਗਤ ਨਾਮ ਦੇਵ ਜੀ, ਮੇਰੇ ਖਿਆਲ 'ਚ 147 ਨੰਬਰ ਦੀਵਾਨ ਹੈ, ਜਿਸ ਦੇ ਵਿੱਚ ਉਹਨਾਂ ਨੇ ਆਖਿਆ ਹੈ ਜਾਗੀਆਂ ਹੋਈਆਂ ਆਤਮਾ ਨੂੰ ਹੀ ਸਾਧ ਸੰਗਤ ਕਿਹਾ ਹੈ, ਸਾਧੂ ਕਿਹਾ ਹੈ ਜਾਂਦਾ ਹੈ, ਜਾਗੀਆਂ ਹੋਈਆਂ ਆਤਮਾ, ਚੇਤਨ ਆਤਮਾ, ਜਾਗਰੂਕ ਅਵਸਥਾ ਦੇ ਵਿੱਚ ਜੋ ਆਤਮਾਵਾਂ ਹਨ ਉਹਨਾਂ ਦੀ ਐਸੋਸੀਏਸ਼ਨ ਨੂੰ, ਅਗਰ ਤੁਹਾਡੀ ਇੰਟਾਇਰ ਸੋਸ਼ਲਾਈਜ਼ਿੰਗ ਹੀ ਉਹਨਾਂ ਦੇ ਨਾਲ ਹੈ, ਫਿਰ ਕਹਿੰਦੇ ਬਚਾਓ ਹੈ, ਵਰਨਾ ਕੋਈ ਬਚਾਓ ਨਹੀਂ। ਹੁਣ ਇਸ ਸ਼ਬਦ ਦੇ ਵਿੱਚ ਅਸੀਂ ਇੱਕ ਲਾਈਨ ਗਾਈ ਸੀ, ਸ਼ਾਇਦ ਉਦੋਂ ਅਸੀਂ ਉਸਦੇ ਨਾਲ ਕੁਛ ਵੀ ਨਾ ਕਨੈਕਟ ਕੀਤਾ ਹੋਵੇ ਨਾ, ਹੁਣ ਅਸੀਂ ਇਹਨੂੰ ਗਾਵਾਂਗੇ, ਪਰ ਹੁਣ ਸੁਣਨ ਦਾ ਮਤਲਬ ਕੁਛ ਹੋਰ ਹੋਏਗਾ, ਗਾਇਨ ਕਰਨ ਦਾ ਮਤਲਬ ਕੁਛ ਹੋਰ ਹੋਏਗਾ। ਸਾਰੇ ਪਿਆਰ ਨਾਲ ਗਾਓ।
ਬੰਧਨ ਖੋਲਨ ਸੰਤ, ਬੰਧਨ ਖੋਲਨ ਸੰਤ, ਸੰਤ ਬੰਧਨ ਖੋਲਨ ਸੰਤ, ਖੋਲਨ ਸੰਤ,
ਗਾਓ ਸਾਰੇ।
ਸਭ ਜਾਹੇ ਛਪ, ਦੂਤ ਸਭ ਜਾਹੇ ਛਪ, ਦੂਤ ਸਭ ਜਾਹੇ ਛਪ, ਬੰਧਨ ਖੋਲਨ ਸਭ, ਪਾਪ ਨਾ जाहे जब आवे सत्व चित जो क्योंकि बहुत सारे पॉइंट्स या बहुत सारे इश्यूज शुरू कर लेने हो तो खिलारा पाना होंगे फिर उन्होंने समेटना नहीं आता होंगे फिर किमें समेटी तो इस करके मैं इस इकते रहना चाहता हूं कि आज दी जो आज का जो युग है ये मैं सुनाता की है और उना तो बचाण वाले वो कौन है दोनों चीजें सुन ली हैं और इस उत्ते जो अमल करेगा वो बच जाएगा जो इस उत्ते अमल नहीं करेगा वो लुट जाएगा असी बारह माह का पाठ कितनी दफा सुनिया होगा बेहिसाब हर संग्रांत बारह माह का पाठ होता है जो मगर का महीना होता है वो माघ जो सर्दी थोड़ी थोड़ी घटनी शुरू होती है बहुत दफा बहुत दुनिया ने लखां करोड़ां लोगों ने माघ के महीने की माघी का बहुत बड़ा वो मुक्तसर साहिब मेला भी लगता है दीवान भी होता है बहुत बड़ा पहरा एक बार विजय सिंह ने सानू भी उत्थे लै गए और असी उत्थे हाजरी मुक्तसर साहिब भरी सी अखीरली जो चीज सुनानी चाहना मैं बहुत ध्यान नाल सुनो बारह माह की बाणी बड़ी आम कॉमन है हर संग्रांत कोई सुने ना सुने पढ़ी जाती है महीने का पाठ भी कोई समझ आवे ना आवे बस वो महीने का नाम पहला वो सुन वो समझ आना चाहिए कि जिमें कोई गुरु महाराज जी ने एक, एक कोई एक कैलेंडर बनाया है कि इतों आके सुन लियो कि महीना चल रहा है जनवरी है फरवरी है मार्च है गुरु ग्रंथ साहब इसलिए बनाया उन्होंने ये महीने का ना सुनना हो गुरु ग्रंथ साहब के विच तां उन्होंने हर चीज नूं हुण इत्थे आख्या कि महसूस करो कंसिडर ऐसा इमेजिन करो कि साडी सारी जिंदगी मकर दा महीना है माघी दा महीना है माघ दा महीना यानी अपनी सारी जिंदगी दा जितना भी समा है उसका नाम कर दियो मकर फिर गल समझ आ कहिंदे जिन्हां दी ए सारी जिंदगी मकर दा जो महीना है इत्थे गुरु साहब जी ने गुरु बाबा जी ने आप सुनोगे ते इस दा जो आनंद है इस विचार का जो कमाल है ਕਿਸ ਤਰ੍ਹਾਂ ਉਹ ਇਸ ਤਰ੍ਹਾਂ ਦੇ ਬਚਨ ਕਰਦੇ ਸਨ, ਕਿਸ ਤਰ੍ਹਾਂ ਇਸ ਤਰ੍ਹਾਂ ਦੇ ਬਚਨਾਂ ਨੂੰ ਲਿਖਦੇ ਸਨ। ਉਹ ਇੱਕ ਵਿਸਮਾਦ ਵਾਲੀ ਗੱਲ। ਉਹਨਾਂ ਨੇ ਦੋ ਕਿਸਮ ਦੇ ਜੀਵਨ ਸਾਡੇ ਸਾਹਮਣੇ ਪੇਸ਼ ਕੀਤੇ। ਸਮਝ ਲਓ ਕਿ ਇੰਟਾਇਰ ਦੁਨੀਆ ਦੇ ਵਿੱਚੋਂ ਸਾਰੀ ਦੁਨੀਆ ਨੂੰ ਦੋ 'ਚ ਡਿਵਾਈਡ ਕਰ ਦਿੱਤਾ ਜਾਏ, ਐਂਡ ਸਾਰੀ ਜ਼ਿੰਦਗੀ ਕੀ ਹੈ? ਮਕਰ ਦਾ ਮਹੀਨਾ। ਇੱਕ ਜੋ ਹਨ ਮਕਰ ਦੇ ਮਹੀਨੇ ਦੇ ਵਿੱਚ, ਸ਼ਬਦ ਸ਼ੁਰੂ ਕਰੀਏ, ਕਹਿੰਦੇ ਹਨ ਮੰਗਰ ਮਾਹੇ ਸੁਹੰਦੀਆਂ। ਇਸ ਸਾਰੀ ਜ਼ਿੰਦਗੀ ਦਾ ਸਮਾਂ, ਉਸਦਾ ਨਾਮ ਕੀ ਹੈ? ਮਗਰ, ਮਾਘ। ਕਹਿੰਦੇ ਇਸ ਮਾਘ ਦੇ ਮਹੀਨੇ 'ਚ, ਜਾਣੀ ਸਾਰੀ ਜ਼ਿੰਦਗੀ 'ਚ, ਕਹਿੰਦੇ ਉਹ ਆਤਮਾਵਾਂ, ਉਹ ਜੀਵ ਆਤਮਾਵਾਂ ਸੁਹੰਦੀਆਂ ਹਨ, ਸ਼ੋਭਨੀਕ ਹਨ, ਸੁੰਦਰ ਹਨ, ਪਿਆਰੀਆਂ ਹਨ। ਹਰ ਪਿਰ ਸੰਗ ਬੈਠੜੀਆਂ, ਜਿਹੜੀਆਂ ਹਰੀ ਉਹ ਪਰਮਾਤਮਾ, ਔਰ ਉਸ ਪਰਮਾਤਮਾ ਤੋਂ ਪਹਿਲਾਂ ਪਰਮਾਤਮਾ ਦਾ ਹੀ, ਪਰਮਾਤਮਾ ਹੀ ਕੋਈ ਨਾ ਕੋਈ ਰੂਪ ਧਾਰ ਕੇ ਗੁਰੂ ਦੇ ਰੂਪ ਦੇ ਵਿੱਚ ਸਾਨੂੰ ਮਿਲਦੀ ਹੈ, ਫਿਰ ਅਸੀਂ ਉਸਦੇ ਸੰਗ ਬੈਠਦੇ ਹਾਂ। ਮੰਗਰ ਮਾਹੇ ਸੁਹੰਦੀਆਂ, ਇਸ ਜ਼ਿੰਦਗੀ 'ਚ ਕਹਿੰਦੇ ਉਹੀ ਸ਼ੋਭਨੀਕ ਹੋਣਗੇ, ਉਹੀ ਸੁਹੰਦੜੇ ਹੋਣਗੇ। ਹਰ ਪਿਰ ਸੰਗ ਬੈਠੜੀਆਂ, ਜੋ ਸਦਾ ਉਸ ਫਿਰ ਪ੍ਰਭੂ ਪਰਮਾਤਮਾ ਦੇ ਨਾਲ ਬੈਠੀਆਂ ਰਹਿਣਗੀਆਂ, ਉਹ ਤੋਂ ਦੂਰ ਨਹੀਂ ਹੋਣਗੀਆਂ। ਇਹ ਕੋਈ ਫਿਜ਼ੀਕਲ ਦੂਰੀ ਜਾਂ ਨੇੜੇ ਦੀ ਗੱਲ ਨਹੀਂ ਹੈ, ਇਹ ਅੰਦਰ ਦੇ ਧਿਆਨ ਦੀ ਗੱਲ। ਮੰਗਰ ਮਾਹੇ ਸੁਹੰਦੀਆਂ, ਹਰ ਪਿਰ ਸੰਗ ਬੈਠੜੀਆਂ, ਜੋ ਕਹਿੰਦੇ ਉਸ ਪਿਰ ਦੇ ਨਾਲ ਬੈਠੀਆਂ ਰਹਿਣਗੀਆਂ, ਹੋਰ ਕਿਸੇ ਦੇ ਨਾਲ ਬੈਠਣਗੀਆਂ ਨਹੀਂ। ਤਿੰਨ ਕੀ ਸ਼ੋਭਾ ਕਿਆ ਗਣੀ, ਕਹਿੰਦੇ ਉਹਨਾਂ ਦੀ ਸ਼ੋਭਾ ਕੀ ਕੀਤੀ ਜਾ ਸਕਦੀ ਹੈ? ਉਹਨਾਂ ਨੂੰ ਦੇਖ ਕੇ ਤੇ ਇਹ ਦੂਤ ਭੂਤ ਵੀ ਭੱਜ ਜਾਣਗੇ, ਉਹਨਾਂ ਦੇ ਨੇੜੇ ਨਹੀਂ ਆਉਣਗੇ, ਉਹਨਾਂ ਨੂੰ ਦੇਖ ਕੇ ਛਿਪ ਜਾਣਗੇ, ਡਰਨਗੇ ਉਹਨਾਂ ਦੀ ਪਵਿੱਤਰਤਾ ਤੋਂ, ਪਿਓਰਿਟੀ ਤੋਂ। ਤਿੰਨ ਕੀ ਸ਼ੋਭਾ ਕਿਆ ਗਣੀ, ਕਹਿੰਦੇ ਉਹਨਾਂ ਦੀ ਸ਼ੋਭਾ ਕੀ ਕੀਤੀ ਜਾ ਸਕਦੀ ਹੈ? ਜੇ ਸਾਹਿਬ ਮੇਲੜੀਆਂ, ਜਿਹੜੀਆਂ ਨੂੰ ਕਹਿੰਦੇ ਸਾਹਿਬ ਨੇ ਆਪਣੇ ਨਾਲ ਮਿਲਾ ਲਿਆ ਹੋਇਆ। ਅਗਲੀ ਤੀਸਰੀ ਲਾਈਨ ਤਾਂ ਬਿਲਕੁਲ ਹੀ ਕਮਾਲ। ਤਨ ਮਨ ਮੌਲਿਆ ਰਾਮ ਸਿਉਂ, ਉਹਨਾਂ ਦਾ ਮਨ ਵੀ ਖਿੜਿਆ ਰਹੇਗਾ, ਉਹਨਾਂ ਦਾ ਤਨ ਵੀ ਜਿਹੜਾ ਹੈ ਉਹ ਅਤਿਅੰਤ ਕਿਸਮ ਦੀਆਂ ਬਿਮਾਰੀਆਂ ਤੋਂ ਐਗਜ਼ੈਂਪਟ ਹੋ ਜਾਏਗਾ, ਉਹ ਵੀ ਖਿੜਿਆ ਰਹੇਗਾ। ਵਰਨਾ ਤਨ ਜੋ ਹਨ ਉਹਨਾਂ ਨੂੰ ਦੇਖਿਆ ਵੀ ਉਦਾਸੀ ਨਜ਼ਰ ਆਏਗੀ, ਔਰ ਮਨ ਵੀ ਉਦਾਸ ਹੋਣਾ, ਡਿਪਰੈਸ਼ਨ ਇਹੀ ਹੈ। ਤਨ ਮਨ ਮੌਲਿਆ ਰਾਮ ਸਿਉਂ, ਸੰਗ ਸਾਧ ਸਹੇਲੜੀਆਂ। ਕਿੰਨਾ ਖੂਬਸੂਰਤ ਸ਼ਬਦ ਹੈ ਸਹੇਲੜੀਆਂ, ਕਹਿੰਦੇ ਉਹ ਸਾਧੂਆਂ ਦੀਆਂ ਸਹੇਲੀਆਂ ਹੋਣਗੀਆਂ। ਨਾਓ ਇਹ ਬਚਨ, ਇਹ ਲਾਈਨ, ਇਹ ਸ਼ਬਦ ਸਾਨੂੰ ਕਿਸ ਨੂੰ ਸਹੇਲਾ ਬਣਾਉਣਾ ਹੈ, ਕਿਸ ਨੂੰ ਸਹੇਲੀ ਬਣਾਉਣਾ ਹੈ, ਉਹ ਸਾਨੂੰ ਗਾਈਡ ਕਰਦੇ। ਬਾਣੀ 'ਚ ਦੱਸਿਆ ਤਾਂ ਬਹੁਤ ਕੁਛ, ਪਰ ਵੱਡੇ ਭਾਗ ਹੋਣ ਤਾਂ ਇਹ ਅੱਛੀ ਤਰ੍ਹਾਂ ਸਮਝ ਆਵੇ, ਤਾਂ ਫਿਰ ਇਸ ਨੂੰ ਇਨਸਾਨ ਘੁੱਟ ਕੇ ਪਕੜੇ। क्योंकि इसका दूसरा पक्ष भी आप सुनोगे। कहिंदे जो साधुओं दी सहेलियां बड़िया रहनगियां, कहिंदे उन्हां दे तन भी उन्हां दे मन भी, कहिंदे दे विल बी लाइक ब्लूमिंग फ्लावर्स। नाउ ऑन द कंट्री, दूसरी साइड जिन्हां दी जिंदगी इदां दी नहीं होएगी, ओ सुनो, सात जना ते बाहरी, बाहरी लफज का थोड़ा जा मैं इस दे पिछे एक्सप्रेशन जो है बाहरी, उदा मतलब की होंदा है? बाहर असी उदा बाहर आउटसाइड नहीं कहने, इतने बाहर का मतलब वो नहीं है। जिवें असी कई कहने हैं ना, कई दफा असी कहने हैं कि अजकल ये इंसान गुरु सतगुरु महापुरशा की सिक्ख्या तो बाहर चल रहा है, हम समझ गया उन्होंने उपदेश उन्होंने बचन उन्होंने सिक्ख्या उन्होंने नसीहत हदायत तो बाहर चल रहा है। और जो बाहर चल रहा है तो फिर वह अगे चल के सुनी लो उन्हां दी जिंदगी किस तरह की होएगी। साध जना ते बाहरी, जो साधु जना तो बारे बारे अपनी मर्जी च रहने बारे चलने, सात जना ते बाहरी से नंबर वन से रहन अकेलड़ी है, कहिंदे उन्हां दी लोनलीनेस जिहड़ी है उसनू कोई दुनिया की ताकत मिटा नहीं सकती। सात जना ते बाहरी से रहन, बोलो सारे, सात जना ते बाहरी से रहन अकेलड़ियां, वो अकलियां ही रहनगियां। जीव कोशिश करता है, सोचता है, इंतजाम करता है, यत्न करता है कि मेरी लोनलीनेस है, मैं इकला हाँ, उहदे लई फिर सोचता है कि शायद इस तरह मेरा इकलापन दूर हो जाएगा। कहिंदे नहीं, वह सदा इकले रहना। लोनली होना कोई छोटी जी गल है, बहुत भयानक चीज है। सात जना ते बाहरी से रहन अकेलड़ियां, नंबर वन ये हाल होएगा। दूसरा, तिन दुख ना कबहू उतरे, उन्हां दा दुख कदी भी खत्म नहीं होएगा, दुख वधी जाएगा वधी जाएगा। तिन दुख ना कबहू उतरे, अगली गल तां अंदर नूं कंबा देण वाली है, से जम के वस पड़ियां, जमा दे वस पैणगी। तिन दुख ना कबहू उतरे से जम के वस पड़ी है। सो दो नमूने जीवन दे देख ले ना, एक है जिन्हां दे जीवन साधुआं दीयां सहेलियां जो बन के रहिंदियां, एक साधु जिन्हां तो बारे जिहड़े चलदे। अज दी दुनिया च 99.999% तां बारे ही चलदे, चाहे वह गुरु ग्रंथ साहब नूं मनते होण, चाहे वह गीता नूं मनते होण, चाहे बाइबल नूं मनते होण, चाहे वह कुरान नूं मनते होण, पर मनते मनते किसे नूं नहीं, वह बाहरे चलते। सो ये दो नमूने आप जी ने जिंदगी दे सुने हैं, एक जो साध जना दियां सहेलड़ियां हैं, कहिंदे उन्हां दी शोभा तक की कही जा सकती है, उन्हां दे तन अते मन जो हैं लाइक ब्लूमिंग फ्लावर्स की तरह होंगे। पर दूसरे जो बारे चलनगे, कहिंदे हन सात जना ते बाहरी से रहन अकेलड़ियां, तिन दुख न कभू उतरे से जम के वस पड़ी। अखीर जो इत्थे जाके दे विल एंड अप इन द हैंड्स ऑफ दोज जम्स। ਇਹ ਦੋ ਨਮੂਨੇ ਗੁਰੂ ਬਾਬਾ ਜੀ ਨੇ ਸਾਡੇ ਸਾਹਮਣੇ ਰੱਖੇ ਹਨ। ਜਾਂ ਤਾਂ ਅਸੀਂ ਸਾਧੂਆਂ ਦੀਆਂ ਸਹੇਲੀਆਂ ਬਣ ਜਾਈਏ, ਜਾਂ ਫਿਰ ਸਾਧੂਆਂ ਤੋਂ ਬਾਹਰਾ ਜੀਵਨ ਤਾਂ ਹੈ ਹੀ ਹੈ, ਉਸ ਦੇ ਵਿੱਚ ਇਕੱਲਾਪਨ ਨਹੀਂ ਜਾਏਗਾ। ਚਾਹੇ ਕਿਸੇ ਨੂੰ ਮੀਤ ਬਣਾ ਲਓ, ਫਿਰ ਵੀ ਥੋੜ੍ਹੇ ਸਮੇਂ ਲਈ ਭਰਮ ਪੈਦਾ ਹੋਏਗਾ, ਲੇਕਿਨ ਉਹ ਡਿਜ਼ਾਸਟਰ ਹੋਏਗਾ। ਸਦਾ ਅਕੇਲਾਪਨ ਰਹੇਗਾ, ਨੰਬਰ ਇੱਕ। ਨੰਬਰ ਦੋ, ਉਹਨਾਂ ਦਾ ਦੁੱਖ ਜੋ ਹੈ, ਜਿਸ ਦੁੱਖ ਦਾ ਇਲਾਜ ਕਰਨ ਦੇ ਹਿੱਤ ਉਹਨਾਂ ਨੇ ਕੋਈ ਨਾ ਕੋਈ ਆਪਣੇ ਮਨੋਂ ਕੋਈ ਰਸਤਾ ਢੂੰਢ ਲਿਆ, ਪਰ ਕਹਿੰਦੇ ਦੁੱਖ ਉਹਨਾਂ ਦਾ ਖਤਮ ਨਹੀਂ ਹੋਏਗਾ। ਸੇ ਜੰਮ ਕੇ ਵਸ ਪੜੀਆਂ, ਅਖੀਰ ਜਮਾਂ ਦੇ ਵਸ ਪੈਣਗੀਆਂ। ਉਹ ਹੁਣ ਸਾਨੂੰ ਉਸ ਦੇ ਨਾਲ ਬਹੁਤਾ ਰਿਲੇਟ ਕਰਨਾ ਨਹੀਂ ਆਉਂਦਾ, ਸਾਨੂੰ ਪਤਾ ਹੀ ਨਹੀਂ ਜੰਮ ਕੀ ਚੀਜ਼। ਜਿਹੜੀ ਚੀਜ਼ ਦਾ ਪਤਾ ਹੀ ਨਹੀਂ ਜੰਮ ਕੀ ਚੀਜ਼ ਹੈ, ਜਿਹੜੀ ਚੀਜ਼ ਦਾ ਪਤਾ ਹੀ ਨਹੀਂ ਕੀ ਚੀਜ਼ ਹੈ, ਉਹ ਤੋਂ ਡਰ ਕਿਵੇਂ ਲੱਗੇ, ਉਹ ਤੋਂ ਡਰ ਕਿਵੇਂ ਲੱਗੇ ਜਿਹਦਾ ਪਤਾ ਹੀ ਕੁਛ ਨਹੀਂ ਉਹ ਕੀ ਚੀਜ਼ ਹੈ। ਇਸ ਕਰਕੇ ਬਾਣੀ ਦੇ ਵਿੱਚ ਲੱਖਾਂ ਕਰੋੜਾਂ ਦਫ਼ਾ ਇਹ ਜੰਮ ਜੰਮਦੂਤ ਲਫ਼ਜ਼ ਕਹੇ ਗਏ ਹਨ, ਪਰ ਕੋਈ ਡਰ ਦਾ ਡੂਡਾ ਨਹੀਂ। ਇਸ ਕਰਕੇ ਕਿਉਂਕਿ ਇਹ ਤੋਂ ਡਰ ਤਾਂ ਲੱਗ ਸਕਦਾ ਹੈ ਜੇ ਸਾਡਾ ਸਾਡੀ ਜ਼ਿੰਦਗੀ 'ਚ ਕਿਸੇ ਉੱਤੇ ਵਿਸ਼ਵਾਸ ਹੋਵੇ, ਉਸ ਦੇ ਪ੍ਰਤੀ ਸਾਡੇ ਦਿਲ 'ਚ ਸ਼ਰਧਾ ਹੋਵੇ, ਫਿਰ ਉਸ ਦੇ ਮੂੰਹੋਂ ਜੋ ਬਚਨ ਆਏਗਾ, ਭਾਵੇਂ ਸਾਨੂੰ ਪਤਾ ਹੋਵੇ ਜਾਂ ਨਾ ਪਤਾ ਹੋਵੇ, ਅਸੀਂ ਇਹ ਮੰਨਾਂਗੇ ਕਿ ਇਹ ਜੋ ਕਹਿ ਰਹੇ ਹਨ ਬਿਲਕੁਲ ਹਕੀਕਤ ਕਹਿ ਰਹੇ ਹਨ, ਸੱਚ ਕਹਿ ਰਹੇ ਹਨ। ਉਸ 'ਤੇ ਭਰੋਸਾ ਆਏਗਾ, ਜਾਂ ਤਾਂ ਪਹਿਲਾਂ ਹੀ ਭਰੋਸਾ ਕਰ ਲਈਏ ਕਿ ਜੰਮ ਹਨ, ਔਰ ਜੋ ਭਰੋਸਾ ਕਰ ਲੈਣਗੇ ਸਾਧੂ ਜਿਨ੍ਹਾਂ ਦੇ ਬਚਨਾਂ ਉੱਤੇ, ਸਾਧੂ ਜਨ ਉਹਨਾਂ ਨੂੰ ਉਹਨਾਂ ਤੋਂ ਬਚਾ ਲੈਣਗੇ। ਇੱਕ ਹਨ ਜੋ ਸਾਧੂ ਜਿਨ੍ਹਾਂ ਦੇ ਬਚਨਾਂ 'ਤੇ ਪਹਿਲਾਂ ਹੀ ਭਰੋਸਾ ਕਰ ਲੈਣ ਕਿ ਇਹ ਹਨ, ਮੰਨ ਲੈਣ, ਜਾਂ ਫਿਰ ਉਹ ਜਦੋਂ ਉਹਨਾਂ ਨੇ ਦਿਸਣਾ ਹੈ ਉਦੋਂ ਦਿਸ ਹੀ ਪੈਣਾ ਹੈ, ਦੈਨ ਦੈਟ ਇਜ਼ ਟੂ ਲੇਟ, ਫਿਰ ਉਦੋਂ ਕੁਛ ਕੀਤਾ ਨਹੀਂ ਜਾ ਸਕਦਾ। ਹੁਣ ਇਸੇ ਹੀ ਸ਼ਬਦ ਨੂੰ ਗੁਰੂ ਮਹਾਰਾਜ ਜੀ ਕਿਵੇਂ ਜੋ ਸਮਪ ਕਰਦੇ ਹਨ, ਵਾਪਸ ਫਿਰ ਉਹ ਪਹਿਲੇ ਕਿਸਮ ਦੀਆਂ ਜੋ ਹਨ ਸਹੇਲੜੀਆਂ, ਸਾਧਨਾਂ ਦੀਆਂ ਸਹੇਲੜੀਆਂ, ਕਹਿੰਦੇ ਹਨ ਜਿਨੀ ਰਾਵਿਆ ਪ੍ਰਭ ਆਪਣਾ, ਉਸ ਪ੍ਰਭੂ ਨੂੰ ਜਿਨ੍ਹਾਂ ਨੇ ਰਾਵਿਆ ਮਾਣਿਆ, ਉਸ ਦੇ ਨਾਲ ਆਨੰਦ ਲਿਆ, ਉਸ ਦੀ ਸੰਗਤ ਦਾ ਆਨੰਦ ਲਿਆ, ਉਸ ਦੇ ਹੋਣ ਦਾ ਆਨੰਦ ਲਿਆ, ਇਹਨੂੰ ਕਹਿੰਦੇ ਹਨ ਰਾਵਿਆ। ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸ ਨਿਤ ਖੜੀਆਂ, ਦਾ ਮਤਲਬ ਕਿ ਉਹ ਸਦਾ ਖੜੇ ਰਹਿਣਗੇ। ਇਹ ਕੋਈ ਉਹ ਸਦਾ ਖੜੇ ਰਹਿਣ ਦਾ ਸਵਾਲ ਨਹੀਂ ਹੈ, ਇੱਥੇ ਕਿਹਾ ਗਿਆ ਹੈ ਕਿ ਦੇ ਵਿਲ ਸਟੈਂਡ ਆਊਟ ਇਨ ਦਾ ਵਰਲਡ, ਦੇ ਵਿਲ ਸ਼ਾਈਨ। ਕਹਿੰਦੇ ਸੰਸਾਰ ਦੇ ਵਿੱਚ ਓਨਲੀ ਦੋ ਸੋਲਸ ਵਿਲ ਬੀ ਦ ਵਨਸ ਹੂ ਵਿਲ ਸਟੈਂਡ ਆਊਟ। ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸ ਨਿਤ ਖੜੀਆਂ, ਅਗਲੀ ਲਾਈਨ ਕਿਆ ਕਮਾਲ ਕੀਤਾ ਹੈ। ਕਹਿੰਦੇ ਉਹਨਾਂ ਨੂੰ ਹੋਰ ਕੋਈ ਆਹਾਰ ਸ਼ਿੰਗਾਰ ਜਾਂ ਪਹਿਨਣ ਪੁਣ ਦੀ ਲੋੜ ਨਹੀਂ ਹੈ, ਇਹ ਬਾਹਰ ਦੇ ਸ਼ਿੰਗਾਰ ਵਿਕਾਰ ਦਾ, ਵਿਕਾਰ ਨੂੰ ਇਨਵੀਟੇਸ਼ਨ ਦਿੰਦੇ ਹਨ। ਜਿੰਨਾ ਕੁਝ ਜ਼ਿਆਦਾ ਕਰੇਗਾ ਉਹਨਾਂ ਇਨਵੀਟੇਸ਼ਨ ਜ਼ਿਆਦਾ ਜਿਹੜਾ ਹੈ ਉਹ ਓਪਨ ਹੋ ਜਾਏਗਾ। ਇੱਥੇ ਫਿਰ ਗੁਰੂ ਜੀ ਨੇ ਕਿਹਾ ਹੈ ਰਤਨ ਜਵੇਹਰ ਲਾਲ ਹਰ, ਕਹਿੰਦੇ ਉਹ ਰੱਬ ਹੀ ਹੈ ਜੋ ਰਤਨ ਹੈ, ਜਵਾਹਰ ਹੈ, ਲਾਲ ਹੈ ਜਾਣੀ ਮੋਤੀ ਹੈ, ਡਾਇਮੰਡ ਹੈ, ਕੰਠ ਤਿੰਨਾ ਜੜੀਆਂ, ਕਹਿੰਦੇ ਉਹਨਾਂ ਨੂੰ ਪਹਿਨਣੇ ਨਹੀਂ ਪਹਿਣਗੇ, ਕਹਿੰਦੇ ਉਹਨਾਂ ਦੇ ਕੰਠ ਸਮਝ ਲਓ ਇਹਨਾਂ ਚੀਜ਼ਾਂ ਦੇ ਨਾਲ ਜੜੇ ਹੋਏ ਹੋਏ ਹੋਣਗੇ। ਰਤਨ ਜਵੇਹਰ ਲਾਲ ਹਰ, ਕੰਠ ਤਿੰਨਾ ਜੜੀਆਂ। ਨਾਨਕ ਬਾਂਛੇ ਧੂੜ ਤਿੰਨ। ਹੁਣ ਆ ਗਈ ਨਾ ਗੱਲ ਜੋ ਡਾਊਨ ਟੂ ਅਰਥ ਤੋਂ ਸ਼ੁਰੂ ਹੋਈ ਸੀ। ਗੁਰੂ ਜੀ ਕਹਿੰਦੇ ਹਨ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਉਹ ਲੱਭਦਾ ਫਿਰਦਾ ਹਾਂ, ਭਾਲਦਾ ਹਾਂ। ਚਰਨਾਂ ਦੀ ਧੂੜ ਦਾ ਮਤਲਬ ਹੁੰਦਾ ਹੈ ਕਿ ਉਹਨਾਂ ਦੇ ਚਰਨਾਂ ਦੇ ਵਿੱਚ ਆਪਣੀ ਸੁਰਤੀ ਨੂੰ ਬਿਠਾਲ ਕੇ ਰੱਖਣਾ, ਆਪਣੇ ਧਿਆਨ ਨੂੰ, ਆਪਣੀ ਸੁਰਤੀ ਨੂੰ, ਕਿ ਮੇਰੀ ਥਾਂ, ਮੇਰਾ ਘਰ, ਮੇਰਾ ਸਭ ਕੁਝ ਇਹ ਚਰਨਾਂ ਦੇ ਵਿੱਚ ਹੈ। ਨਾਨਕ ਬਾਂਛੇ ਧੂੜ ਤਿੰਨ, ਪ੍ਰਭ ਸਰਣੀ ਦਰ ਪੜੀਆਂ। ਕਹਿੰਦੇ ਜੋ ਪ੍ਰਭੂ ਦੇ ਦਰ ਤੇ ਟਹਿ ਗਈਆਂ ਉਹਨਾਂ ਦੇ ਚਰਨਾਂ ਦੀ ਗੁਰੂ ਜੀ ਕਹਿੰਦੇ ਮੈਂ ਧੂੜ ਲੱਭਦਾ ਹਾਂ। ਮੰਗਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀ। ਇਹ ਜ਼ਿੰਦਗੀ ਸਾਰੀ ਇੱਕ ਮੱਘਰ ਦਾ ਮਹੀਨਾ ਹੈ। ਇਸ ਮੱਘਰ ਦੇ ਮਹੀਨੇ ਦੇ ਵਿੱਚ ਜੋ ਸਾਧੂਆਂ ਦੀਆਂ ਸਹੇਲੀਆਂ ਬਣ ਗਈਆਂ ਔਰ ਉਸ ਦੇ ਬਾਅਦ ਫਿਰ ਉਹਨਾਂ ਨੂੰ ਇਹ ਜਾਂਚ ਆਈ, ਸਿੱਖਿਆ ਮਿਲੀ ਉਸ ਪ੍ਰਭੂ ਨੂੰ ਕਿਵੇਂ ਯਾਦ ਕਰਨਾ ਹੈ, ਕਿਵੇਂ ਆਰਾਧਨਾ ਹੈ। ਕਹਿੰਦੇ ਉਹ ਦੁਬਾਰਾ ਮੁੜ ਕੇ ਇਹਨਾਂ ਸਰੀਰਾਂ 'ਚ ਇਹ ਸਾਰੇ ਦੁੱਖ ਭੋਗਣ ਲਈ ਮੁੜ ਕਦੀ ਨਹੀਂ ਆਉਣੀ। ਸੋ ਇਹ ਸਾਰਾ ਕੀਰਤਨ ਅਸੀਂ ਸਮਝ ਸਕਦੇ ਹਾਂ ਕਿ ਉਹ ਕੌਣ ਹਨ, ਕਿਹਨਾਂ 'ਤੇ ਟੁੱਟਦਾ ਹੈ। ਉਹ ਪੂਜਨਿਕ ਸੰਤ ਮਹਾਰਾਜ ਜੀ, ਅਸੀਂ ਸਾਰਾ ਜੀਵਨ ਉਹਨਾਂ ਦੀਆਂ ਸਹੇਲੀਆਂ ਬਣੀਆਂ ਰਹੀਏ, ਉਹਨਾਂ ਦੀਆਂ ਸਹੇਲੀਆਂ ਬਣੀਆਂ ਰਹੀ ਰਹਾਂਗੀਆਂ ਅਤੇ ਇਕੱਲੇਪਨ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਔਰ ਉਹਨਾਂ ਦੀਆਂ ਸਹੇਲੀਆਂ ਬਣ ਕੇ ਇਹ ਪੋਸੀਬਲ ਹੀ ਨਹੀਂ ਹੈ ਕਿ ਸਾਡੇ ਦੁੱਖ ਉਹ ਕ੍ਰਸ਼ ਕਰਕੇ ਨਾ ਰੱਖ ਦੇਣ, ਦੁੱਖਾਂ ਨੂੰ ਬਰਨ ਕਰਕੇ ਨਾ ਰੱਖ ਦੇਣ। ਇਹ ਉਹਨਾਂ ਦੀ ਤਾਕਤ ਹੈ। ਔਰ ਜਮ ਉਹਨਾਂ ਦੇ ਨੇੜੇ ਵੀ ਨਹੀਂ ਆ ਸਕਦਾ। ਇੱਕ ਲੋਕ ਹਨ ਜਿਹਨਾਂ ਨੂੰ ਮ੍ਰਿਤੂ ਤੋਂ ਬਾਅਦ ਉਹਨਾਂ ਦੀ ਰੂਹ ਨੂੰ ਜਿੱਦਾਂ ਪੁਲਿਸ ਅਰੈਸਟ ਕਰਕੇ ਲਿਜਾਂਦੀ ਹੈ ਕੋਰਟ ਦੇ ਵਿੱਚ ਜਾਂ ਪੁਲਿਸ ਸਟੇਸ਼ਨ ਦੇ ਵਿੱਚ, ਇਵੇਂ ਲਿਜਾਇਆ ਜਾਏਗਾ। ਸੋ ਸਮਝ ਲਓ ਕਿ ਜੋ ਉਹ ਪਰਮਾਤਮਾ ਦੀ ਪੁਲਿਸ ਹੈ, ਉਸ ਦਾ ਜੋ ਜਸਟਿਸ ਡਿਪਾਰਟਮੈਂਟ ਹੈ, ਜੋ ਉਸ ਡਿਪਾਰਟਮੈਂਟ ਦੀ ਜੋ ਪੁਲਿਸ ਹੈ, ਉਸ ਪੁਲਿਸ ਨੂੰ ਹੀ ਜਮਦੂਤ ਆਖਦੇ ਹਨ। ਇੱਕ ਹਨ ਜੋ ਉਹਨਾਂ ਦੇ ਹੱਥਾਂ 'ਚ ਚਲੇ ਜਾਣਗੇ, ਇੱਕ ਹਨ ਜਿਹਨਾਂ ਦੇ ਨੇੜੇ ਦੀ ਉਹ ਲੰਘ ਵੀ ਨਹੀਂ ਸਕਣਗੇ, ਡਰਨਗੇ। ਉਹਦੇ ਉੱਤੇ ਸ਼ਬਦ ਇੱਕ ਲਾਈਨ ਲਿਖੀ ਹੈ ਬਾਣੀ 'ਚ, ਉਹ ਮੈਂ ਸੁਣਾਵਾਂ ਫਿਰ ਸਮਾਪਤ ਕਰਾਂਗਾ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਧਰਮਰਾਜ ਜੋ ਹੈ, ਜਿਸ ਤਰ੍ਹਾਂ ਚੀਫ ਜਸਟਿਸ ਹੁੰਦਾ ਹੈ ਨਾ, ਜਿਸ ਤਰ੍ਹਾਂ ਧਰਮਰਾਜ, ਔਰ ਇਹ ਦੂਤ ਜਮਦੂਤ ਜਿਹੜੇ ਹਨ ਇਹ ਉਸਦੀ ਪੁਲਿਸ ਹੈ। ਉਹ ਧਰਮਰਾਜ ਜੋ ਹੈ ਉਹ ਕਹਿੰਦਾ ਹੈ ਜਮਾਂ ਨੂੰ, ਦੇਖਿਓ ਕਿਤੇ ਭੁੱਲ ਕੇ ਵੀ ਜੋ ਸਾਧੂ ਜਿਨ੍ਹਾਂ ਦੀਆਂ ਸਹੇਲੀਆਂ ਹਨ ਉਹਨਾਂ ਦੇ ਨੇੜੇ ਤੁਸੀਂ ਨਾ ਕਿਤੇ ਚਲ ਜਾਓ। ਅਗਰ ਤੁਸੀਂ ਚਲ ਗਏ ਨਾ ਤੁਸੀਂ ਬਚੋਗੇ ਨਾ ਮੈਂ ਬਚਾਂਗਾ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਨਾ ਹੋ ਨਾ ਤੂੰ ਨਹਿ ਛੁੱਟੇ, ਐ ਜਮਦੂਤੋ ਨਾ ਤੁਸੀਂ ਛੁੱਟੋਗੇ ਨਾ ਤੁਸੀਂ ਛੁੱਟ ਸਕੋਗੇ, ਨਾ ਤੁਹਾਡਾ ਬਚਾਅ ਹੋ ਸਕੇਗਾ। ਤੁਸੀਂ ਵੀ ਮਰੋਗੇ ਔਰ ਮੈਂ ਵੀ ਮਰਾਂਗਾ, ਤੁਹਾਨੂੰ ਵੀ ਸਜ਼ਾ ਮਿਲੇਗੀ ਔਰ ਮੈਨੂੰ ਵੀ ਸਜ਼ਾ ਮਿਲੇਗੀ। ਨਿਕਟ ਨਾ ਜਾਈ ਉਹ ਦੂਤ, ਕਹਿੰਦੇ ਆ ਦੂਤੋ ਉਹਨਾਂ ਦੇ ਨੇੜੇ ਮਤ ਜਾਣਾ। ਸੋ ਉਹ ਪੂਜਨਿਕ ਸੰਤ ਮਹਾਰਾਜ ਜੀ ਉਹ ਸਾਧੂ ਹਨ, ਪੂਜਨਿਕ ਮਹਾਰਾਜ ਹੀ ਉਹ ਸੰਤ ਹਨ। ਔਰ ਅਸੀਂ ਕਿਤਨੇ ਉੱਚੇ ਭਾਗਾਂ ਵਾਲੇ ਹਾਂ ਕਿ ਇਸ ਦਰਬਾਰ ਦੇ ਵਿੱਚ ਬੈਠ ਕੇ ਐਸੀ ਮਹਾਨ ਆਤਮਾ, ਕਾਰਕ ਆਤਮਾ, ਜੋ ਸਮਰੱਥ ਹਨ, ਕੀ ਕਿਹਾ ਜਾਏ ਉਹਨਾਂ ਦੇ ਵਾਸਤੇ। ਉਹ ਇਨਸਾਨ ਦੇ ਜੀਵਨ ਨੂੰ ਇਤਨਾ ਸੁਖੀ, ਅੰਦਰੋਂ ਇਤਨਾ ਹਲਕਾ, ਅੰਦਰੋਂ ਇਤਨਾ ਟਿਕਾਓ ਵਾਲਾ ਔਰ ਇਤਨਾ ਪਵਿੱਤਰ ਕਰ ਦਿੰਦੇ ਹਨ। ਇਸੇ ਕਰਕੇ ਤਾਂ ਉਹ ਲੋਕ ਫਿਰ ਬਾਹਰ ਦੀ ਦੁਨੀਆ ਦੇ ਵਿੱਚ ਰਲਣਗੇ ਨਹੀਂ, ਦੇ ਵਿਲ ਸਟੈਂਡ ਆਊਟ ਬਿਕੋਜ਼ ਆਫ ਦੇਅਰ ਯੂਨੀਕਨੈਸ, ਬਿਕੋਜ਼ ਆਫ ਦੇਅਰ ਪਿਓਰਿਟੀ, ਬਿਕੋਜ਼ ਆਫ ਦੇਅਰ ਇਨਰ ਬਿਊਟੀ, ਬਿਕੋਜ਼ ਆਫ ਦੇਅਰ ਇਨਰ ਸਟਰੈਂਥ, ਬਿਕੋਜ਼ ਆਫ ਦੇਅਰ ਡੈਪਥ ਆਫ ਦੇਅਰ ਅੰਡਰਸਟੈਂਡਿੰਗ, ਬਿਕੋਜ਼ ਆਫ ਆਲ ਦੀਸ ਥਿੰਗਸ ਦੇ ਵਿਲ ਸਟੈਂਡ ਆਊਟ ਐਂਡ ਪੀਪਲ ਵਿਲ ਬਾਉ ਟੂ ਦੇਮ। ਸੋ ਆਓ ਸ਼ਬਦ ਨੂੰ ਫਿਰ ਗਾਓ, ਫਿਰ ਕੀਰਤਨ ਸਾਹਿਬ ਕਰੋ। ਆਵੇ ਸਾ ਦੇ ਬਚੇ ਤੇਰਿਆ ਭਗਤਾਂ ਡਿੱਠਿਆ, ਤੇਰਿਆ ਸਾਹਿਬ ਦੇ ਪਾਠ ਵਿੱਚ ਬੋਲੋ। ਰਾਮ ਕਲੀ ਮਹਲਾ ਤੀਜਾ, ਆਨੰਦ ਨਿਕਿ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਤਿਗੁਰ। ਸਦਾ ਸਿਫਤ ਸਲਾਹ ਤੇਰੇ ਨਾਮ ਦਾ ਸਿਆਰ, ਜਿਨਾਂ ਨੇ ਤੇ ਸਾ
ਕੁਰਬਾਨ।